दिज बाच तब दिज बोला तै क्या मानै शंभु को पाहन कर मानै जो इनको कर आन बखानै ताको ब्रह्म पात की जानै।
तो मानै लफ्ज ने वैसे एक जानना है हो एक मानना है हो दो मानना है लिखे गए जो पंडित कहता भी तू की जान दी है
तब दिज बोला ता क्या मानना है
मानना नहीं जानना होना चाहिए तू कुछ नहीं जान दी तू तो शंभू नो पत्थर मान दी है
शंभू को पाहन कर मानना है
तू शंभू मनी जानी है तेन ज्ञान नहीं है तू शंभू न पत्थर मानती है
जो इनको कर आन बखाना है ताको ब्रह्म पात की जाना है
जेड़े इस नू होर कुछ मानते ने शंभू तो बिना मतलब पत्थर मानते ने होर की मनना पत्थरे मनना होर की है जेड़े शंभू नहीं मानते ठाकुर नू होर कुछ मानते ने ब्रह्मा भी उन्होंने तो हाँ नीच मानते पात की होंगे नीच
ਆਕੋ ਬ੍ਰਹਮ ਪਾਤ ਕੀ ਜਾਣਾ
ਬ੍ਰਹਮਾ ਵੀ ਉਹਨਾਂ ਨੂੰ ਪਾਤ ਕੀ ਮੰਨਦਾ ਯਾਨੀ ਬ੍ਰਹਮਾ ਨੇ ਵੇਦ ਲਿਖੇ ਨੇ ਵੇਦ ਵਿੱਚ ਜੋ ਗੱਲ ਕਹੀ ਹੋਈ ਹੈ ਉਹ ਰਜਿਸਟਰਡ ਹੁੰਦੀ ਹੈ ਜੇ ਵੇਦ ਕਹਿ ਦੇਵੇ ਆਹ ਗੱਲ ਸੁੱਚ ਹੈ ਉਹ ਸੁੱਚ ਹੈ ਜੇ ਕਹਿ ਦੇਵੇ ਆਹ ਝੂਠ ਹੈ ਝੂਠ ਹੈ ਜੇ ਆਹ ਕਹਿ ਦੇਵੇ ਪਾਪ ਹੈ ਤਾਂ ਪਾਪ ਹੈ ਜੇ ਆਹ ਕਹੇ ਪੁੰਨ ਹੈ ਤਾਂ ਪੁੰਨ ਹੈ ਪਾਤਕ ਸੂਤਕ ਕੀ ਹੈ ਇਹ ਵੇਦ ਦਾ ਵਿਸ਼ਾ ਗਿਆਨ ਦਾ ਵਿਸ਼ਾ ਵਿਵੇਕ ਬੁੱਧੀ ਦਾ ਵਿਸ਼ਾ ਐਂ ਕਹਿ ਲਓ ਬ੍ਰਹਮ ਉਹਨੂੰ ਕਹਿੰਦੇ ਨੇ ਜਿਹੜਾ ਵਿਵੇਕ ਜਿਹਦੇ ਕੋਲ ਵਿਵੇਕ ਹੋਵੇ ਗਿਆਨ ਹੋਵੇ ਉਹ ਐਸਾ ਗਿਆਨ ਹੈ ਜਿਹੜਾ ਨਿਸ਼ਪਕਸ਼ ਹੋ ਕੇ ਫੈਸਲਾ ਕਰਦਾ ਉਹਨੂੰ ਵਿਵੇਕ ਕਹਿੰਦੇ ਪਕਸ਼ਪਾਤ ਨਹੀਂ ਕਰਦਾ ਉਹ ਵਿਵੇਕ ਹੁੰਦਾ ਤਾਂ ਹੀ ਅਦਾਲਤਾਂ ਨੂੰ ਕਿਹਾ ਵੀ ਆਪਣੇ ਵਿਵੇਕ 'ਤੇ ਕੰਮ ਕਰੋ ਜਦੋਂ ਕੋਈ ਵਿਵੇਕ 'ਤੇ ਕੰਮ ਕਰਦਾ ਹੈ ਤਾਂ ਨਿਸ਼ਪਕਸ਼ ਹੋ ਕੇ ਕੰਮ ਕਰਦਾ ਕਰਨਾ ਚਾਹੀਦਾ ਉਹਨੂੰ ਜਿਹੜਾ ਸੱਚ ਨੂੰ ਸੱਚ ਕਹਿਣ ਵਾਲਾ ਹੈ ਝੂਠ ਨੂੰ ਝੂਠ ਕਹਿਣ ਵਾਲਾ ਬ੍ਰਹਮਾ ਹੁੰਦਾ ਉਹ ਗੱਲਾਂ ਤਾਂ ਹੀ ਗੁਰਬਾਣੀ ਦੀਆਂ ਬੰਦਾ ਗੱਲਾਂ ਹੀ ਨੇ ਕਿ ਸੱਚ ਨੂੰ ਸੱਚ ਝੂਠ ਨੂੰ ਝੂਠ ਦਸ ਪਾਤਸ਼ਾਹ ਨੇ ਕੱਲ੍ਹ ਇਹੀ ਕਿਹਾ ਸੀ ਪਿੱਛੇ ਪਾਸੇ ਇਹੀ ਕਿਹਾ ਹੋਇਆ ਵੀ ਅਸੀਂ ਝੂਠ ਨੂੰ ਝੂਠ ਉਹਦੇ ਮੂੰਹ 'ਤੇ ਕਹਿ ਦਿੰਦੇ ਹਾਂ ਇਸ ਕਰਕੇ ਲੋਕ ਸਾਡੇ ਨਾਲ ਰਾਜ ਹੁੰਦੇ ਨੇ
ਸੱਤ ਵਚਨ ਮੁੱਖ ਉੱਪਰ ਭਾਖਣ
ਹਾਂ ਮੂੰਹ ਦੇ ਉੱਤੇ ਸੱਚ ਕਹਿ ਦਿੰਦੇ ਹਾਂ ਅਸੀਂ ਝੂਠ ਨੂੰ ਝੂਠ ਕਹਿੰਦੇ ਹਾਂ ਸੱਚ ਨੂੰ ਸੱਚ ਕਹਿੰਦੇ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸਾਡੇ ਖਿਲਾਫ ਨੇ ਲੋਕ ਇਸ ਗੱਲ ਤੋਂ ਇਸ ਗੱਲ ਦਾ ਝਗੜਾ ਆਨੰਦਪੁਰ ਸਾਹਿਬ ਸੀ ਬੇਸਿਕ ਜਗੜਾ ਝਗੜਾ ਇਸ ਗੱਲ ਦਾ ਸੀ ਉਹ ਨਹੀਂ ਕਹਿ ਮੂਰਤੀ ਪੂਜਾ ਨੂੰ ਕਹਿਣ 'ਤੇ ਹਟਦੇ ਉਹ ਨਹੀਂ ਕਹਿਣ 'ਤੇ ਹਟਦੇ ਵੀ ਇਹ ਪੱਥਰ ਹੈ ਉਹ ਲੋਕਾਂ ਨੂੰ ਕਹਿੰਦੇ ਨੇ ਇਹਨੂੰ ਪੱਥਰ ਕਹੋ ਪ੍ਰਚਾਰ ਕਰੋ ਇਹ ਪੱਥਰ ਹੈ ਪੱਥਰ ਹੈ ਪੱਥਰ ਹੈ ਲੋਕ ਬਾਗੀ ਹੋ ਜਾਣਗੇ ਉਹਨਾਂ ਨੂੰ ਪਤਾ ਸੀ ਉਹ ਤਾਂ ਜਿਵੇਂ ਹੁਣ ਸਾਡੇ ਅਕਾਲ ਤਖ਼ਤ ਵਾਲੇ ਭੈ ਦਿੰਦੇ ਨੇ ਵੀ ਆਹ ਗੱਲ ਨਾ ਕਹੋ ਐਂ ਭੈ ਦਿੰਦੇ ਸੀ ਉਹ ਵੀ ਪੱਥਰ ਨਾ ਕਹੋ ਤਾਂ ਲੋਕ ਖੜੇ ਹੋਏ ਤੇ ਬਾਈ ਨਾ ਨਾ ਸਾਰੇ ਹਿੰਦੁਸਤਾਨ 'ਚ ਹਿੰਦੁਸਤਾਨ 'ਚ ਪੱਥਰ ਪੂਜਾ ਭੈ ਦਿੰਦੇ ਸੀ ਲੋਕਾਂ ਨੂੰ ਡਰਦੇ ਨਹੀਂ ਸੀ ਲੋਕ ਕਹਿੰਦੇ ਹੁਣ ਗੁਰੂ ਸਾਹਿਬ ਕੋਲ ਤਾਂ ਫੌਜਾਂ ਦੇਖਣਾ ਕਿੱਡੇ ਵੇੜੇ ਜੰਗ ਹੋਈ ਕਿੰਨਾ ਕੁਛ ਹੋਇਆ ਜੇ ਨਹੀਂ ਭੈ ਮੰਨੀ ਤਾਂ ਹੋਇਆ ਵੀ ਤਾਂ ਦੇਖੋ ਕਿੰਨਾ ਕੁਛ ਹੈ ਸਧਾਰਨ ਆਦਮੀ ਕਿਵੇਂ ਐਡਾ ਬੜਾ ਪੰਗਾ ਲੈ ਲੂਗਾ ਫਿਰ ਰਾਜਿਆਂ ਨੂੰ ਨਾਲ ਜੋੜ ਲਿਆ ਰਾਜੇ ਵੀ ਪੱਥਰ ਪੂਜਾ ਕਰਦੇ ਨੇ ਰਾਜੇ ਨੂੰ ਵੀ ਗੁੱਸਾ ਲੱਗੂਗਾ ਲੱਗਦਾ ਹੀ ਸੀ ਹੁਣ ਜੋ ਕੁਛ ਇਹਨਾਂ ਨੇ ਸ਼ੁਰੂ ਕਰ ਲਿਆ ਪਖੰਡ ਬਾਅਦ ਹੁਣ ਇਹ ਇਹਨਾਂ ਨੂੰ ਔਖਾ ਹੋ ਗਿਆ ਜੇ ਕੋਈ ਕਹਿੰਦਾ ਇਹਨੂੰ ਚੁੱਪ ਕਰਾਉਂਦੇ ਨੇ ਕਿਵੇਂ ਵੀ ਕਰਾਉਂਦੇ ਰਹੇ ਨੇ ਹੁਣ ਤੱਕ ਪਰ ਹੁਣ ਲੋਕ ਬਾਗੀ ਹੋ ਗਏ ਕੁਛ ਆਦਮੀ ਬਾਗੀ ਹੋ ਗਏ ਨਾ ਸਾਰੇ ਤਾਂ ਹੁਣ ਵੀ ਨਹੀਂ ਬਾਗੀ ਹੋਏ ਕਿਉਂਕਿ ਸੱਚ ਨੂੰ ਅਸਲ ਦੇ ਵਿੱਚ ਸੱਚ ਦੇ ਖਿਲਾਫ ਇਹੀ ਇੱਕ ਐਸੀ ਜਮਾਤ ਖੜੀ ਕਰਤੀ ਪੰਡਿਤ ਨੇ ਔਰ ਰਾਜੇ ਨੇ ਕਿ ਇਹਨਾਂ 'ਤੇ ਸਿੱਖਾਂ 'ਤੇ ਹੀ ਸੱਚ ਦਾ ਵਿਰੋਧ ਕਰਾ ਲਓ ਐਸੀ ਤਕਨੀਕ ਵਰਤ ਲਈ ਇਵੇਂ ਪੰਡਿਤਾਂ ਨੇ ਵਰਤੀ ਸੀ ਜੇ ਪੰਡਿਤ ਨੇ ਬਾਟ ਪਾੜੀ ਹੈ ਵੇਦ ਦੇ ਖਿਲਾਫ ਸਿਮਰਤ ਸ਼ਾਸਤਰ ਰਚਦੇ ਤਾਂ ਗੁਰੂ ਸਾਹਿਬ ਨੇ ਇਹੀ ਕਿਹਾ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੇ ਤੱਤ ਗਿਆਨ ਨਹੀਂ ਹੈ ਤੱਤ ਗਿਆਨ ਵੇਦ ਵਾਲਾ ਤੱਤ ਖਤਮ ਕਰਤਾ ਗੁਰਬਾਣੀ ਵਾਲਾ ਤੱਤ ਖਤਮ ਕਰਤਾ ਗੁਰਦਾਸ ਦੀ ਦੇ ਨਾਂ 'ਤੇ ਗੁਰਦਾਸ ਦੇ ਨਾਂ 'ਤੇ 12 ਰਚ ਕੇ ਭਾਈ ਗੁਰਦਾਸ ਦੀ ਕੋਈ ਵਾਰ ਨਹੀਂ ਉਹ 'ਚ ਜੇ ਕੋਈ ਸਾਬਤ ਕਰਕੇ ਦਿਖਾਵੇ ਪਰ ਇਹਦਾ ਰੌਲਾ ਨਾ 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 12 ਦੇ ਖਿਲਾਫ ਨੂੰ ਬੋਲਿਓ ਕਿਉਂ ਨਾ ਬੋਲੀਏ ਵੀ ਝੂਠ ਦੇ ਖਿਲਾਫ਼ ਕਿਉਂ ਨਾ ਬੋਲੀਏ। ਜਿਹੜਾ ਤੁਹਾਡੇ ਕੋਲ ਬੰਬ ਵਿੱਚ ਲਾ ਲਓ, ਸਾਬਤ ਕਰੋ ਬਿਨਾ ਸੰਗਤ ਜਾ ਕੇ ਵੀ ਇਹ ਸੱਚ ਹੈ, ਸਾਬਤ ਕਰ ਦਿਓ। ਹਾਂ ਜੇ ਤੁਸੀਂ ਮੂੰਹ ਬੰਦੂਕਾ ਚੱਕ ਕੇ ਆਉਣਾ ਫਿਰ ਵੀ ਆ ਜਾਓ, ਕਿੰਨੇ ਕੁ ਬੰਦਿਆਂ ਨੂੰ ਮਾਰ ਦੋਗੇ, ਤੁਹਾਨੂੰ ਨਹੀਂ ਕੋਈ ਮਾਰੂ, ਗਾਹਾਂ ਗਾਹਾਂ ਮਿੱਟੀ ਦੇ ਨੇ ਜਿਹਨਾਂ ਨੂੰ ਤੁਸੀਂ ਭੰਨ ਦੋਗੇ, ਗਾਹਾਂ ਮੂਰਤਾਂ ਨੇ, ਕੁਛ ਨਹੀਂ ਸੀ ਆਉਣਾ, ਬੈਕਫੁੱਟ 'ਤੇ ਜਾ ਪਏ, ਡਰਾਬੇ ਹੁੰਦੇ ਇਹਨਾਂ ਲੋਕਾਂ ਦੇ, ਸਾਰੇ ਬਾਜ਼ਧਾਰੀਏ ਬੈਠੇ ਸੀ ਅੰਦਰ ਵੜਦੇ ਫਿਰ ਆ ਕੇ ਕਿਲੇ 'ਚ, ਕੈਮੀ ਨੇ ਬੈਠੇ ਰਹੇ ਬਾਹਰ, ਸੌਂਹਾਂ ਖਾ ਕੇ ਗਊ ਬਣਾ ਆਟੇ ਦੀ, ਉਹ ਕਸਮ ਕੁਰਾਨ ਦਿਖਾ ਤਾਂ ਬਾਹਰ ਕੱਢੇ, ਐਂ ਕਰਦੇ ਹੁੰਦੇ ਨੇ ਜਿਹੜੇ ਗੱਦਾਰ ਹੁੰਦੇ ਨੇ, ਲੜ ਥੋੜ੍ਹੀ ਸਕਦੇ ਨੇ ਉਹ।
ਤਾਕੋ ਬ੍ਰਹਮ ਪਾਤ ਕੀ ਜਾਣਾ ਹੈ,
ਬ੍ਰਹਮਾ ਵੀ ਉਹਨੂੰ ਤਾਂ ਪਾਤ ਕੀ ਮੰਨਦਾ ਹੈ, ਕਹਿਣ ਦਾ ਮਤਲਬ ਆਖਰ ਫੈਸਲਾ ਤਾਂ ਬ੍ਰਹਮਾ ਕੋਲ ਹੈ, ਪਾਤ ਕੀ ਹੈ ਕਿ ਨਹੀਂ ਹੈ, ਉਹਨਾਂ ਨੂੰ ਤਾਂ ਬ੍ਰਹਮਾ ਵੀ ਪਾਤ ਕੀ ਮੰਨਦਾ। ਹਾਂ,
ਜੋ ਇਨ ਕਹੇ ਕਟ ਬਚਨ ਉਚਾਰੈ, ਤਾਕੋ ਮਹਾ ਨਰਕ ਵਿਧੀ ਡਾਰੈ।
ਜਿਹੜੇ ਦੇਵਤਿਆਂ ਦੀ ਮੈਂ ਪੂਜਾ ਕਰਦਾ, ਚਾਹੇ ਪੱਥਰੇ ਨੇ, ਜੇ ਕੋਈ ਇਹਨਾਂ ਨੂੰ ਕੋਈ ਕਟੂ ਬਚਨ ਕਹਿੰਦਾ, ਕੌੜਾ ਬਚਨ ਇਹਨਾਂ ਦੇ ਖਿਲਾਫ਼ ਬੋਲਦਾ, ਇਹਨਾਂ ਦੀ ਸ਼ਾਂਤ ਦੇ ਖਿਲਾਫ਼ ਬੋਲਦਾ,
ਤਾਕੋ ਮਹਾ ਨਰਕ ਵਿਧੀ ਡਾਰੈ,
ਉਹਨੂੰ ਤਾਂ ਕੁਦਰਤ ਵਿਧੀ ਕੁਦਰਤ ਨੂੰ ਕਹਿੰਦੇ ਨੇ, ਕੁਦਰਤੀ ਤੌਰ 'ਤੇ ਮਹਾ ਨਰਕ ਘੋਰ ਨਰਕ ਚਲਿਆ ਜਾਂਦਾ। ਦੇਖੋ ਪੈ ਦੇ ਰਿਹਾ ਪੰਡਿਤ, ਪੰਡਿਤ ਪੈ ਕਿੰਨੀ ਦੇ ਰਿਹਾ
ਨਰਕ ਦੀ,
ਨਰਕ ਦੀ ਆ ਪੈ ਦੇ ਰਿਹਾ, ਪੈ ਦਿੱਤੀ ਸੀ ਲੋਕਾਂ ਨੂੰ, ਇੱਥੇ ਆ ਕੇ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਪੈ ਕਾਹੂ ਕੋ ਦੇਤਨਾ, ਹੋਰ ਕਾਹਦੀ ਪੈ ਸੀ, ਆ ਪੈ ਸੀ ਹੈ ਨਾ ਪੈ, ਬਹੁਤ ਸਾਰੀਆਂ ਨੌਵੇਂ ਪਾਤਸ਼ਾਹ ਦੇ ਸ਼ਲੋਕ ਇੱਥੇ ਕਲੀਅਰ ਹੋਣੇ, ਦਸਮ ਪਾਤਸ਼ਾਹ ਦੇ ਵਿੱਚ ਜਾ ਕੇ। ਇਹ ਦਸਮ ਪਾਤਸ਼ਾਹ ਨੇ ਕਲੀਅਰ ਕਰਨੇ ਨਵੇਂ ਪਾਤਸ਼ਾਹ ਦੀਆਂ ਗੱਲਾਂ, ਨਹੀਂ ਦੱਸੋ ਭੈ ਕਾਹਦੀ ਸੀ, ਕਿਤੇ ਕਲੀਅਰ ਨਹੀਂ ਟੀਕੇ ਵਾਲੇ ਨੇ ਕੀਤੀ, ਭੈ ਕਾਹਦੀ ਸੀ, ਸ਼ਲੋਕ ਕਰਦੇ ਨੇ, ਅਰਥ ਕਰਦੇ ਨੇ, ਕਿਸੇ ਨੂੰ ਭੈ ਦਿੰਦੇ ਨਹੀਂ, ਕਿਸੇ ਦੀ ਭੈ ਮੰਨਦੇ ਨਹੀਂ, ਭੈ ਕਾਹਦੀ ਸੀ ਜਿਹੜੀ ਦਿੰਦੇ ਸੀ,
ਜੇ ਪੱਥਰ ਪੂਜਾ ਦੇ ਖਿਲਾਫ਼ ਬੋਲੋਗੇ ਹੋਜੂ,
ਇਹ ਤਾਂ ਕੋਈ ਨਹੀਂ ਦੱਸ ਰਿਹਾ ਟੀਕਾਕਰ, ਕਿਵੇਂ ਦੱਸਦੇ, ਇੱਥੋਂ ਪੜ੍ਹਦੇ ਤਾਂ ਦੱਸਦੇ, ਗਾਹਾਂ ਨਹੀਂ ਨਾ ਪੜ੍ਹਿਆ ਨੌਵੇਂ ਪਾਤਸ਼ਾਹ ਤੋਂ, ਗਾਹਾਂ ਕੀ ਹੈ, ਨੌਵੇਂ ਪਾਤਸ਼ਾਹ ਤੋਂ ਬਾਅਦ ਵਾਲੀ ਗੱਲ ਪੜ੍ਹਦੇ, ਫਿਰ ਉਹ ਪਤਾ ਲੱਗਦਾ ਨੌਵੇਂ ਪਾਤਸ਼ਾਹ ਨੇ ਕੀ ਕਿਹਾ। ਕਬੀਰ ਤੋਂ ਬਾਅਦ ਵਾਲੀ ਗੱਲ ਗੁਰੂ ਨਾਨਕ ਦੀ ਪੜ੍ਹਦੇ, ਫਿਰ ਪਤਾ ਲੱਗਦਾ ਵੀ ਕਬੀਰ ਨੇ ਕੀ ਕਿਹਾ। ਕਈ ਗੱਲਾਂ ਗੁਰੂ ਨਾਨਕ ਨੇ ਖੋਲੀਆਂ ਕਬੀਰ ਦੀਆਂ, ਜਿਹੜਾ ਕਬੀਰ ਕਹਿੰਦਾ ਅਰਧੋ ਅਰਧ ਸਮਾਨਾ, ਦੁਤੀਆ ਅਰਧੋ ਅਰਧ ਸਮਾਨਾ, ਉਸ ਨੂੰ ਤਾਂ ਕਹਾਂ ਅਬਦਾਲੀ ਭੇਸਵਾ ਕਿਹਾ, ਆਹ ਕਲੰਦਰ ਕੇਸਵਾ ਕਰ ਅਬਦਾਲੀ, ਹੁਣ ਦਾਲ ਦਾ ਭੇਸ ਹੈ ਤੇਰਾ, ਅਰਧੋ ਅਰਧ ਦਾਲ ਅੱਧੀ ਅੱਧੀ ਹੁੰਦੀ ਹੈ, ਅਬ ਕਿਉਂ ਕਵੇ ਦਾਲ, ਉਸ ਨੂੰ ਤਾਂ ਕਿਹਾ ਗੁਰੂ ਨਾਨਕ ਨੇ, ਇੱਕ ਹੋਏ ਤਾਂ ਕਵੇ, ਦੇਖੋ ਨਾ ਇੱਕ ਹੋਏ ਤਾਂ ਕਵੇ, ਅਬ ਕਿਉਂ ਕਵੇ ਦਾਲ, ਅਰਧੋ ਅਰਧ ਨੂੰ ਦਾਲ ਕਿਹਾ, ਕਲੀਅਰ ਕੀਤੀ ਨਾ ਗੱਲ, ਉੱਥੇ ਨਹੀਂ ਸੀ ਕਲੀਅਰ ਹੋਈ ਗੱਲ, ਅਰਧੋ ਅਰਧ ਸਮਾਨਾ, ਬਾਅਦ ਵਾਲੀ ਗੱਲ ਪਹਿਲੀ ਨੂੰ ਕਲੀਅਰ ਕਰਦੀ। ਕੁਛ ਨਾਮਦੇਵ ਨੇ ਕੀਤੀ, ਨਾਮਦੇਵ ਉੱਤੇ ਵੀ ਨਹੀਂ ਓਨੀ ਹੋਈ, ਫਿਰ ਗੁਰੂ ਨਾਨਕ ਨੇ ਜਮਾਂ ਪੜਦਾ ਹੀ ਚੱਕਦਾ, ਉਹ ਜਿਹੜਾ ਪੜਦਾ ਤਿੰਨ ਜਗ੍ਹਾ 'ਤੇ ਚੱਕਿਆ ਹੋਇਆ ਸੀ ਦਾਲ ਵਾਲਾ, ਉਹ ਪੜਦਾ ਫਿਰ ਖਤਮ ਕਰਤਾ, ਅੱਜ ਦਾਲ ਦਾ ਪ੍ਰਚਾਰ ਹੀ ਨਹੀਂ ਸਾਡੇ, ਕਿਸੇ ਟੀਕੇ ਦੱਸੋ ਪ੍ਰਚਾਰ, ਇਹ ਦਾਲ ਵਾਲਾ ਕੰਸੈਪਟ ਹੀ ਨਿਆਰੀ ਮਤ ਕਰਦਾ ਸਾਡੀ, ਸਿੱਖ ਮਤ ਨਿਆਰੀ ਕਿੱਥੋਂ ਹੈ, ਇੱਥੋਂ ਨਿਆਰੀ ਹੈ, ਨਹੀਂ ਨਿਆਰੀ ਹੈ ਉਹ ਨਹੀਂ, ਇਹ ਨਿਆਰਾਪਣ ਇਹ ਖਤਮ ਕਰਤਾ, ਫਿਰ ਸੁੱਤੇ ਪਏ ਸੀ, ਉਹਨੂੰ ਕਿੱਡਾ ਔਖਾ ਸੀ, ਅਬ ਕਿਉਂ ਕਵੇ ਦਾਲ, ਇਹ ਕਿਉਂ ਨਹੀਂ ਇਹਨਾਂ ਦੇ ਮਨ 'ਚ ਬਸੀ, ਇਹ ਅਟਕੀ ਜਾ ਕੇ ਗੱਲ, ਇਮਾਨਦਾਰ ਨਹੀਂ ਸੀ ਟੀਕਾਕਾਰ, ਕੋਈ ਵੀ ਇਮਾਨਦਾਰ ਨਹੀਂ, ਐਡਾ ਕਮਲਾ ਨਹੀਂ ਸੀ ਸਾਫ਼, ਸਾਨੂੰ ਪਤਾ ਨਹੀਂ ਸੀ, ਬਸ ਇਮਾਨਦਾਰ ਨਹੀਂ ਸੀਗੇ,
ਸਿੱਖੀ ਪ੍ਰਤੀ,
ਸਿੱਖੀ ਪ੍ਰਤੀ ਹਕੂਮਤ ਪ੍ਰਤੀ ਇਮਾਨਦਾਰ ਸੀ, ਨੌਕਰੀ ਕਰਨ ਵਾਲਾ ਆਦਮੀ ਕਿੱਥੇ ਇਮਾਨਦਾਰ,
ਹਕੂਮਤ ਪ੍ਰਤੀ ਇਮਾਨਦਾਰ ਸੀ,
ਹਕੂਮਤ ਪ੍ਰਤੀ ਇਮਾਨਦਾਰ ਸੀ, ਸਿੱਖੀ ਪ੍ਰਤੀ ਗੁਰੂ ਪ੍ਰਤੀ ਇਮਾਨਦਾਰ ਨਹੀਂ ਸੀ, ਗੱਦਾਰੀ ਕਰ ਦਿੱਤੀ ਸਿੱਖੀ ਨੇ ਕਰ ਲਈ, ਪੰਡਿਤ ਦਾ ਤਾਂ ਹੱਕ ਦੀ ਗੱਦਾਰੀ ਕਰਨ ਦਾ, ਜੇ ਉਹ ਟੀਕਾ ਲਿਖਣ ਬੈਠਾ ਤਾਂ ਉਹਨੇ ਗੱਦਾਰੀ ਫੜਨੀ ਸੀ ਉਹਦੀ, ਜਾਂ ਤਾਂ ਲਿਖਦਾ ਨਾ ਜਾਂ ਫਿਰ ਗੌਰ ਰੱਖਦਾ ਕਿੱਥੋਂ ਗਲਤ ਹੈ, ਕਿੱਥੋਂ ਗੜਬੜ ਕੀਤੀ ਹੈ। ਦਾਲ ਵਾਲਾ ਕੰਸੈਪਟ ਕੋਈ ਔਖਾ ਨਹੀਂ ਸੀ ਫੜ ਲੈਣਾ, ਪਰ ਉਹਨੇ ਤਾਂ ਜਾਣ ਬੁੱਝ ਕੇ ਕੀਤਾ। ਜੇ ਹੁਣ ਜਾਣ ਬੁੱਝ ਕੇ ਹੀ ਕਰੇ, ਪਹਿਰੇਦਾਰ ਇਹ ਚਾਹੇ ਵੀ ਮੈਂ ਡਾਕਾ ਮਰਾ ਦੇਣਾ, ਜਿਹੜਾ ਸਿਕਿਉਰਿਟੀ ਗਾਰਡ ਹੀ ਚਾਹੇ ਵੀ ਮੈਂ ਮਰਵਾ ਦੇਣਾ ਬੰਦਾ, ਆ ਉਹ ਫਿਰ ਆਵੇ ਮਾਰ ਦਿੰਦਾ। ਸਿਕਿਉਰਿਟੀ ਗਾਰਡ ਇਹ ਚਾਹੇ ਵੀ ਮੈਂ ਜਿਹਦੀ ਸਿਕਿਉਰਿਟੀ 'ਤੇ ਬੈਠਾ ਉਹਨੂੰ ਖੜ੍ਹਾ ਉਹਨੂੰ ਮਰਵਾ ਦੇਣਾ, ਫਿਰ ਤਾਂ ਉਹਨੇ ਮਰੇ ਜਾਣਾ। ਸਾਡੇ ਤਾਂ ਸਿਕਿਉਰਿਟੀ ਗਾਰਡਾਂ ਨੇ ਮਾਰਿਆ ਗੁਰਮਤ ਨੂੰ, ਸਿਕਿਉਰਿਟੀ ਗਾਰਡ ਮਾਰਦੇ ਹੁੰਦੇ ਨੇ ਸੱਚ ਨੂੰ, ਜਿਹੜੇ ਮੂਹਰੇ ਨੇ ਪ੍ਰਚਾਰਕ ਉਹੀ ਗੱਦਾਰ ਹੋ ਗਏ। ਹਾਂਜੀ,
ਜੋ ਇਨਕੋ ਕਟੂ ਬਚਨ ਉਚਾਰ ਹੈ ਤਾਂ ਕੋ ਮਹਾਂ ਨਰਕ ਵਿਧੀ ਡਾਰ ਹੈ।
ਉਹਨੂੰ ਤਾਂ ਵਿਧੀ ਨੇ ਕੁਦਰਤ ਨੇ ਨਰਕ ਦੇ ਵਿੱਚ ਡਾਰ ਦੇਣਾ, ਜਿਹਨਾਂ ਦੇ ਕੁਟ ਜਿਹੜਾ ਇਹਨਾਂ ਦੇ ਖਿਲਾਫ਼ ਬੋਲੂਗਾ। ਆਹ ਭੈ ਦਿੱਤੀ ਹੈ ਨਰਕ ਦੀ, ਨਰਕ ਤੋਂ ਵੱਡੀ ਭੈ ਨਹੀਂ ਹੋਰ ਕੋਈ।
ਇਨਕੀ ਸਦਾ ਕੀਜੀਏ ਸੇਵਾ, ਇਹ ਹੈ ਪਰਮ ਪੁਰਾਤਨ ਦੇਵਾ।
ਇਹ ਪਰਮ ਪੁਰਾਤਨ ਦੇਵਾ ਨੇ, ਪੁਰਾਤਨ ਲਫ਼ਜ਼ ਤਾਂ ਉਹ ਬਣੀ ਹੈ, ਇਹ ਸਨਾਤਨ ਪੁਰਾਣਾ, ਪਰਮ ਪੁਰਾਤਨ ਤੇ ਲਫ਼ਜ਼ ਨੂੰ ਕਿਹਾ, ਸੱਚ ਪੁਰਾਣਾ ਹੋਵੇ ਨਾ ਹੀ, ਜੇ ਪੁਰਾਤਨ ਹੈ ਤਾਂ ਵੀ ਝੂਠ ਹੈ, ਜੋ ਚੀਜ਼ ਪੁਰਾਣੀ ਹੋ ਗਈ ਤਾਂ ਝੂਠ ਹੈ। ਉਹ ਕਹਿੰਦੇ ਸੱਚ ਪੁਰਾਣਾ ਹੋਵੇ ਨਾ ਹੀ, ਜੇ ਪੁਰਾਤਨ ਹੈ ਤਾਂ ਸੱਚੀ ਮਤ ਨਹੀਂ ਹੈ। ਪੁਰਾਤਨ ਹੈ ਕਿੰਨੀ ਪੁਰਾਤਨ ਹੈ, ਉਹ ਤਾਂ ਪਹਿਲਾਂ ਕੀ ਸੀ? ਸਾਡੇ ਪੁਰਾਤਨ ਮਤ ਨਹੀਂ, ਸਾਡੇ ਆਦ ਮਤ ਹੈ, ਆਦ ਸੱਚ ਹੈ। ਪੁਰਾਤਨ ਸੱਚ ਨਹੀਂ ਕਿਹਾ ਹੋਇਆ, ਸਾਡੇ ਆਦ ਸੱਚ ਕਿਹਾ ਹੋਇਆ। ਵਿਦਵਾਨਾਂ ਨੂੰ ਕੀ ਪਤਾ ਵੀ ਆਦ ਸੱਚ ਹੈ ਪੁਰਾਤਨ ਸੱਚ ਕੀ ਫਰਕ ਹੁੰਦਾ? ਇੱਥੇ ਪੁਰਾਤਨ ਬੋਲਦਾ ਪੰਡਿਤ, ਵਿੱਦਿਆ ਹੈ ਨਾ ਪੜ੍ਹੀ, ਅਵਿੱਦਿਆ ਦਾ ਸ਼ਬਦ ਹੈ ਪੁਰਾਤਨ।
ਇਨਕੀ ਸਦਾ ਕੀਜੀਏ ਸੇਵਾ, ਇਹ ਹੈ ਪਰਮ ਪੁਰਾਤਨ।
ਅਵਿੱਦਿਆ ਹੈ, ਇਹੀ ਅਵਿੱਦਿਆ ਹੈ, ਇੱਥੇ ਵਿਵੇਕ ਦੀ ਮਲੀਨ ਹੋ ਗਿਆ, ਪੁਰਾਤਨ ਲਫ਼ਜ਼ ਵਰਤ ਗਿਆ। ਸਾਡੇ ਸੋਧੀ ਵਿੱਦਿਆ ਆਦਿ ਲਫ਼ਜ਼ ਵਰਤੇ, ਗੁਰੂ ਨਾਨਕ ਨੇ ਕਿਹਾ ਆਦਿ ਸੱਚ, ਜੁਗਾਦ ਸੱਚ, ਆਦਿ ਗ੍ਰੰਥ, ਉੱਥੇ ਆਦਿ ਵਰਤਿਆ ਸੀ, ਆਦਿ ਬਾਣੀ ਆਦਿ ਵਰਤਿਆ, ਆਦਿ ਤੋਂ ਲੈ ਗਈ ਹੈ।
ਕੁਵਰੀ ਬਾਜ ਇੱਕ ਹੈ ਮਹਾਂਕਾਲ ਹਮ ਮਾਨੈ, ਮਹਾਂਰੁਦਰ ਕਾ ਕਛੂ ਨਾ ਜਾਣੈ।
ਉਹਨੂੰ ਲੜਕੀ ਕਹਿੰਦੀ ਹੈ, ਰਾਜਕੁਮਾਰੀ, ਕੁਵਰੀ ਦਾ ਮਤਲਬ ਰਾਜਕੁਮਾਰੀ ਕਹਿੰਦੀ ਹੈ।
ਇੱਕ ਮਹਾਂਕਾਲ ਹਮ ਮਾਨੈ,
ਅਸੀਂ ਸਿਰਫ਼ ਇੱਕ ਮਹਾਂਕਾਲ ਨੂੰ ਮੰਨਦੇ ਹਾਂ, ਤੁਸੀਂ ਤਿੰਨ ਨੂੰ ਮੰਨਦੇ ਹੋ, ਬ੍ਰਹਮਾ ਵਿਸ਼ਨੂੰ ਸ਼ਿਵਜੀ, ਤਿੰਨ ਤਾਂ ਮੰਨਦੇ ਹੀ ਹੋ। ਹੁਣ ਇੱਥੇ ਤਾਂ ਬ੍ਰਹਮਾ ਕਹਿ ਤਾ, ਪੂਜਾ ਸ਼ਿਵਜੀ ਦੀ ਕਰਦਾ, ਦੋ ਤਾਂ ਇੱਥੇ ਹੀ ਹੋ ਗਏ। ਉਹ ਤਾਂ ਕਹਿੰਦਾ ਬ੍ਰਹਮਾ ਉਹਨੂੰ ਨਰਕ 'ਚ ਪਾਊਗਾ,
ਤਾਂ ਕੋ ਬ੍ਰਹਮ ਪਾਤ ਕੀ ਜਾਣਾ,
ਬ੍ਰਹਮਾ ਹੀ ਫੈਸਲਾ ਕਰੂਗਾ ਵੀ ਇਹ ਨੀਚ ਹੈ। ਬ੍ਰਹਮਾ ਜੱਜ ਬਣਾ ਤਾ, ਬ੍ਰਹਮਾ ਦੇ ਹੁਕਮ ਨਾਲੇ ਜਾਣਾ ਉਹਨੇ ਨਰਕ ਦੇ ਵਿੱਚ, ਸਜ਼ਾ ਹੋਣੀ ਹੈ ਉਹਨੂੰ, ਪਾਤਕੀ ਜਦ ਹੋ ਗਿਆ, ਮੁਲਜ਼ਮ ਹੋ ਗਿਆ, ਪਾਤਕੀ ਦਾ ਮੁਲਜ਼ਮ ਹੈ, ਹੋਰ ਪਾਤਕੀ ਦਾ ਅਰਥ ਕੀ ਹੁੰਦਾ, ਪਾਪੀ ਅਪਰਾਧੀ ਮੁਲਜ਼ਮ। ਅਤੇ ਸ਼ਿਵਜੀ ਦੇ ਪੱਥਰ ਰੱਖੇ ਹੋਏ ਨੇ, ਸ਼ਿਵਜੀ ਦੇ ਲਿੰਗ ਰੱਖੇ ਹੋਏ ਨੇ, ਸ਼ਿਵਜੀ ਦੇ ਪ੍ਰਥਾ ਲਿੰਗ
ਰੱਖਿਆ,
ਲਿੰਗ ਰੱਖਿਆ ਹੋਇਆ। ਉੱਥੇ ਉਹ ਰੁਦਰ ਕਹਿ ਰਿਹਾ ਉਹਨੂੰ, ਆ ਉਹ ਸ਼ੰਭੂ ਕਹਿ ਰਿਹਾ। ਹੁਣ ਸ਼ੰਭੂ ਵਾਰ ਦੇਖੋ, ਉੱਪਰਲੀ ਪੰਕਤੀ ਦੇ ਵਿੱਚ ਦੋ ਹੋ ਗਏ, ਹੁਣ ਦੇਖੋ ਇੱਕ ਬ੍ਰਹਮਾ ਇੱਕ ਸ਼ੰਭੂ। ਹੁਣ ਕੁੜੀ ਕੀ ਕਹਿ ਰਹੀ ਹੈ, ਕੁੜੀ ਤੋਂ ਕੀ ਕਹਾ ਰਹੇ ਨਾ ਵੀ ਅਸੀਂ ਇੱਕ ਨੂੰ ਮੰਨਦੇ, ਤੂੰ ਦੋ ਨੂੰ ਮੰਨਦਾ,
ਇੱਕ ਮਹਾਂਕਾਲ ਹਮ ਮਾਨੈ,
ਤੂੰ ਦੋ ਨੂੰ ਮੰਨੀ ਖੜਾ। ਇਹ ਬਰੀਕੀਆਂ ਨੇ, ਇਹ ਭਾਸ਼ਾ ਇੱਦਾਂ ਹੀ ਲੱਗਦੀ ਹੈ ਤੁਹਾਨੂੰ, ਸੌਖੀ ਜੀ ਹੈ ਭਾਸ਼ਾ, ਕੋਈ ਨਹੀਂ ਸੌਖੀ, ਇਹ ਤਾਂ ਬਰੀਕੀਆਂ ਨੇ ਇਹਦੇ ਵਿੱਚ। ਉਹ ਦੋ ਨੂੰ ਮੰਨੀ ਖੜਾ, ਹੁਣ ਇਹ ਤਾਂ ਕੋਈ ਵਕੀਲ ਜਾਣੇ, ਜਿਹਨੇ ਤਕੜਾ ਵਕੀਲ ਹੋਵੇ ਕੋਈ ਸੁਪਰੀਮ ਕੋਰਟ ਦਾ, ਉਹ ਸਮਝੇ ਵੀ ਉੱਤੇ ਕੀ ਲਿਖਿਆ ਹੋਇਆ, ਆਹ ਪੰਕਤੀ ਥੱਲੇ ਕੀ ਆਈ ਹੈ, ਕਿਉਂ ਆਈ ਹੈ, ਇਹਨਾਂ ਨੂੰ ਕੀ ਪਤਾ, ਦੋਨੇ ਦੀ ਅਕਲ ਨਹੀਂ ਕਿਸੇ ਨੂੰ। ਉਹ ਦੋ ਬੰਨੀ ਖੜਾ ਪੰਡਿਤ, ਬ੍ਰਹਮਾ ਕਹਿ ਬੈਠਿਆ, ਸ਼ੰਭੂ ਕਹਿ ਬੈਠਿਆ, ਉਹ ਕਹਿੰਦੀ ਅਸੀਂ ਇੱਕ ਨੂੰ ਮੰਨਦੇ ਹਾਂ ਮਹਾਂਕਾਲ ਨੂੰ, ਮਹਾਂਕਾਲ ਹੈ ਹੀ ਇੱਕ, ਸਭ ਦਾ ਜਿਹੜਾ ਕਾਲ ਹੈ ਉਹ ਇੱਕ ਹੈ, ਦੋ ਹੁੰਦੇ ਹੀ ਨਹੀਂ। ਜਿਹੜਾ ਸਭ ਦਾ ਕਾਲ ਹੈ ਕਾਲ ਬਹੁਤ ਪ੍ਰਕਾਰ ਹੈ, ਇਹ ਵੀ ਗੱਲ ਹੈ। ਕਾਲ ਤਾਂ ਬਹੁਤ ਪ੍ਰਕਾਰ,
ਕੱਲਾ ਕਾਲ,
ਕੱਲਾ ਜਿਹੜਾ ਜਿਹਨੂੰ ਜੀਵ ਨੂੰ ਮਾਰਦਾ ਕਾਲ ਹੈ, ਉਹ
ਮਹਾਂਕਾਲ।
ਕਾਲ ਦੇਖੋ ਦੋ ਕਿਸਮ ਦਾ ਕਾਲ ਹੈ, ਇੱਕ ਤਾਂ ਕਾਲ ਹੈਗਾ ਮਾਇਆ ਵਾਸਤੇ, ਮਾਇਆ ਦੀਆਂ ਮੂਰਤਾਂ ਮਾਇਆ ਦੇ ਉੱਤੇ ਕਰਦੇ, ਉਹ ਤਾਂ ਹੈ ਸਮਾਂ। ਸਮੇਂ ਨਾਲ ਹਰੇਕ ਚੀਜ਼ ਪੁਰਾਣੀ ਹੋ ਜਾਂਦੀ ਹੈ, ਮਾਇਆ ਦਾ ਜੋ ਮਾਇਆ ਸਮੇਂ ਨਾਲ ਪੁਰਾਣੀ ਹੋ ਕੇ ਹੋ, ਉਹਦੇ ਚੇਂਜ ਆਫ ਸਟੇਟ ਹੋ ਜਾਂਦੀ ਹੈ, ਉਹਦੀ ਉਹਦਾ ਰੂਪ ਜਿਹੜਾ ਹੈ ਬਦਲ ਜਾਂਦਾ ਸਮੇਂ ਨਾਲ। ਮਾਇਆ ਦੇ ਉੱਤੇ ਸਮੇਂ ਦਾ ਹੈ, ਮਾਇਆ
ਵਾਸਤੇ ਕਾਲ ਸਮੇਂ,
ਸਮੇਂ ਕਾਲ ਅਸੀਂ ਕਹਿੰਦੇ ਹਾਂ, ਸਮੇਂ ਨੂੰ ਕਾਲ ਕਹਿੰਦੇ ਹਾਂ ਅਸੀਂ, ਪਰ ਮਾਇਆ ਵਾਸਤੇ ਦਿਨ ਰਾਤ ਨਾਲ ਕਾਲ ਬਣਦਾ, ਮਿੰਟਾਂ ਸਕਿੰਟਾਂ ਘੰਟੇ ਘੜੀਆਂ ਪਹਿਰਾਂ ਥਿੱਤੀ ਬਾਰੀ ਮਾਹ ਹੋਇਆ, ਇਹ ਕਾਲ ਹੈ, ਇਹ ਮਾਇਆ 'ਤੇ ਲਾਗੂ ਹੈ ਕਾਲ। ਇਹ ਮਾਇਆ ਇਹਦੇ 'ਤੇ ਲਾਗੂ, ਇਹ ਕਾਲ ਹੈ ਕਿ ਉਹ ਜੜ ਹੈ, ਮਾਇਆ ਜੜ ਹੈ, ਜੜ ਦੇ ਉੱਤੇ ਸਮਾਂ ਰੂਪੀ ਕਾਲ ਲੱਗੂ ਹੈ, ਜਿਹੜਾ ਚੇਤਨ ਹੈ ਉਹਦੇ 'ਤੇ ਹੁਕਮ ਲੱਗੂ ਹੈ,
ਉਹਦੇ ਬਾਅਦ ਹੁਕਮ ਕਾਲ ਹੈ,
ਚੇਤਨ 'ਤੇ ਹੁਕਮ ਕਾਲ ਹੈ, ਕਿ ਹੁਕਮ ਚੇਤਨ ਨੂੰ ਦਿੱਤਾ ਜਾ ਸਕਦਾ, ਜੜ ਨੂੰ ਤਾਂ ਹੁਕਮ ਦਿੱਤਾ ਨਹੀਂ ਜਾ ਸਕਦਾ, ਉਹਦੇ ਵਾਸਤੇ ਹੁਕਮ ਕਾਲ ਹੈ। ਹੁਣ ਜਿਹੜਾ ਅਸੀਂ ਜੀਵ ਦੇ ਜੀਵ ਪੱਠੇ ਕੱਟਦੇ ਹਾਂ, ਕਾਲ ਹੈ ਉਹਦਾ, ਦਾਲ ਧਰਦੇ ਹਾਂ ਜਿੱਥੇ ਦਾਣੇ ਅੰਨ ਕੇ ਜੀਵ ਵੱਜ ਨਾ ਕੋਈ, ਉਹ ਸਾਰੇ ਦਾਣੇ ਮਰ ਜਾਂਦੇ ਨੇ, ਉਹ ਗਾਹਾਂ ਕੋ ਨਾ ਹੁੰਦੇ ਨੇ, ਉਹ ਇਹ ਉਹ ਜੀਵ ਦਾ ਹੀ ਹੁਕਮ ਹੈ, ਜੀਵ ਦੀ ਮਰਜ਼ੀ ਹੈ, ਉਹ ਛੋਟੇ ਕਾਲ ਹੈ, ਉਹ ਛੋਟਾ ਕਾਲ ਹੈ ਅੰਦਰਲਾ, ਉਹ ਅੰਦਰਲਾ ਕਾਲ ਹੈ ਕਰਾਉਂਦਾ, ਇਹ ਉਹ ਕਾਲ ਹੈ ਜਿਹਦੇ ਨੱਕ 'ਚ ਜਿਹਦੇ ਨੱਕ ਵਿੱਚ ਨੱਥ ਹੈ, ਚੱਲਦਾ ਘੋੜਾ ਹੈ, ਚਲਾਉਣ ਵਾਲਾ ਨੱਥ ਫੜੀ ਬੈਠਾ ਉੱਤੇ, ਲਗਾਮ ਫੜੀ ਬੈਠਾ, ਪਰ ਚਲਾਉਣ ਵਾਲੇ ਦੀ ਮਰਜ਼ੀ ਨਾਲ ਜਾਊਗਾ ਜਿੱਥੇ ਜਾਊਗਾ, ਪਿੱਛੇ ਕਰਾਉਣ ਵਾਲਾ ਕੋਈ ਹੋਰ ਹੈ, ਉਦੋਂ ਪਿੱਛੇ ਕੋਈ ਹੋਰ ਹੈ, ਜਿਹੜੇ ਜੀਵ ਨੇ ਉਹਨਾਂ ਦੇ ਉੱਤੇ ਕੌਣ ਹੈ, ਜੀਵ ਜੀ ਦੇ ਹੁਕਮ 'ਚ ਨੇ, ਜਿਹੜੇ ਹੁਕਮ ਦੇ ਵਿੱਚ ਜੜ ਔਰ ਚੇਤਨ ਦੋਏ ਨੇ, ਇੱਕ ਹੁਕਮ ਐਸਾ ਵੀ ਹੈ ਸਮੇਂ ਤੋਂ ਇਲਾਵਾ, ਜਿਹੜਾ ਮਹਾਂਕਾਲ ਹੈ ਉਹ ਦੋਏ ਕਾਲਾਂ ਦੇ ਲਾਗੂ ਹੈ, ਸਮੇਂ 'ਤੇ ਵੀ ਲਾਗੂ ਹੈ, ਜੜ 'ਤੇ ਵੀ ਲਾਗੂ ਹੈ, ਚੇਤਨ 'ਤੇ ਵੀ ਲਾਗੂ ਹੈ,
ਮਹਾਂਕਾਲ
ਕਿਉਂਕਿ ਪੈ ਵਿੱਚ ਪਵਨ ਵਹੈ ਸਦ, ਉਹ ਤਾਂ ਚੇਤ ਜੜ ਹੈ ਫਿਰ ਪਵਨ ਤਾਂ, ਉਹ ਮਹਾਂਕਾਲ ਦਾ ਪੈ, ਪੈ ਵਿੱਚ ਚੱਲਣਾ ਲੱਖ ਉਹ ਵਿੱਚ ਜੜ ਹੈ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋ ਕਰੋੜੀ ਚਲਤਨੰਦ, ਜਿਹੜੇ ਹੁਕਮ ਦੇ ਵਿੱਚ ਇਹ ਸਭ ਕੁਛ ਹੈ ਉਹ ਮਹਾਂਕਾਲ ਹੈ, ਉਹ ਕ੍ਰੀਏਟਰ ਹੈ। ਹੁਣ ਬਿੱਲੀ ਚੂਹੇ ਨੂੰ ਮਾਰਦੀ ਹੈ, ਕਾਲ ਜ਼ਰੂਰ ਹੈ ਬਿੱਲੀ ਚੂਹੇ ਦਾ, ਪਰ ਬਿੱਲੀ ਕ੍ਰੀਏਟਰ ਨਹੀਂ ਹੈ ਚੂਹੇ ਦਾ, ਸਭ ਕੋ ਕਾਲ ਤਾਂ ਹੈ, ਉਹ ਚੂਹੇ ਦਾ ਕਾਲ ਹੈ, ਕਰਤਾ ਨਹੀਂ ਹੈ ਚੂਹੇ ਦੀ, ਉਹ ਜਿਹੜਾ ਮਹਾਂਕਾਲ ਹੈ ਕਰਤਾ, ਸਭ ਕੋ ਕਾਲ ਸਭ ਨੂੰ ਕੋ ਕਰਤਾ, ਕਰਤਾ ਵੀ। ਹੁਣ ਇਹ ਮਿਸ਼ਨਰੀ ਵਿਚਾਰੇ ਕੀ ਜਾਣ ਵਿਦਵਾ, ਉਹ ਮੂਰਖ ਵੀ ਕੀ ਗੱਲ ਹੈ, ਉਹ ਜਾਣਾ ਚੇਤਨ ਦੋਹਾਂ 'ਤੇ ਲਾਗੂ ਹੈ ਮਹਾਂਕਾਲ, ਜਿਵੇਂ ਥੱਲੇ ਐਸ ਡੀ ਐਮ ਦੋ ਨੇ, ਤਹਿਸੀਲਦਾਰ ਚਾਰ ਨੇ, ਬੜਾ ਤਹਿਸੀਲਦਾਰ ਇੱਕ ਹੈ, ਉੱਦਾਂ ਹੀ ਆਪਣੇ ਨੇ, ਡਿਪਟੀ ਸਪੀਕਰ ਕਈ ਨੇ, ਸਪੀਕਰ ਕੋਈ ਹੈ ਬਈ, ਡਿਪਟੀ ਤਾਂ ਚਾਹੇ ਦੋ ਵੀ ਹੋਣ ਥੱਲੇ, ਤਿੰਨ ਵੀ ਹੋ ਜਾਣ, ਸਪੀਕਰ ਵੱਡਾ ਤਾਂ ਇੱਕੋ ਹੀ ਹੋਊਗਾ, ਮਹਾਂਕਾਲ ਇੱਕੋ ਹੀ ਹੈ, ਥੱਲੇ ਸਿਰਫ ਕਾਲ ਦੋ ਨੇ, ਇੱਕ ਸਮਾਂ, ਇੱਕ ਜੀਵ ਜੀਵਾਂ ਦਾ ਆਹਾਰ ਜਿਹੜੇ ਨੇ ਉਹ ਕਾਲ ਹੈ, ਜੀਵ ਜੀਵਾਂ ਦਾ ਕਾਲ, ਜੀਵ ਜੀਵਾਂ ਨੂੰ ਪੈਦਾ ਕਰਦੇ ਨੇ, ਜੀਵ ਜੀਵਾਂ ਦੀ ਪਾਲਣਾ ਵੀ ਕਰਦੇ ਨੇ, ਪਾਲਣਾ ਦੇ ਨਾਲ ਰੱਖਿਆ ਵੀ ਵਿੱਚ ਆ ਜਾਂਦੀ ਹੈ, ਪਾਲਣਾ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ, ਜਿਹੜੀ ਅਸੀਂ ਪਾਲਣਾ ਕਰਦੇ ਹਾਂ ਰੱਖਿਆ ਵਿੱਚ ਹੀ ਆ ਜਾਂਦੀ ਹੈ। ਬੱਚਿਆਂ ਦੀ ਰੱਖਿਆ ਨਹੀਂ ਕਰਦੇ ਆਪਾਂ, ਦਵਾਈ ਦਿੰਦੇ ਹਾਂ ਉਹ ਦਿੰਦੇ ਹਾਂ, ਜੇ ਕੋਈ ਹੋਰ ਮਾੜਾ ਮੋਟਾ ਕੁੱਤਾ ਬਿੱਲਾ ਆਉਂਦਾ ਨਿਆਣੇ ਨੂੰ ਅਸੀਂ ਉਹ ਰੱਖਿਆ ਨਹੀਂ ਕਰਦੇ ਛੋਟੇ ਬੱਚੇ, ਉਹ ਰੱਖਿਆ ਪਾਲਣਾ 'ਚ ਆ ਗਿਆ। ਫਸਲ ਦੀ ਅਸੀਂ ਪਾਲਣਾ ਕਰਦੇ ਹਾਂ, ਟਾਈਮ 'ਤੇ ਪਾਣੀ ਦਿੰਦੇ ਹਾਂ, ਗੋਡੀ ਕਰਦੇ ਹਾਂ, ਉਹ ਰੱਖਿਆ ਰੱਖਿਆ ਔਰ ਸੇਵਾ ਖੁਰਾਕ ਦੋਵੇਂ ਇਕੱਠੀਆਂ ਚੱਲਦੀਆਂ ਨੇ। ਇਹ ਜੀਵੇ ਕਰਦੇ ਨੇ ਜੀਵਾਂ ਦੀ ਔਰ ਮਾਰਦੇ ਵੀ ਨੇ। ਉਹ ਜਿਹੜੇ ਤਿੰਨ ਗੁਣ ਮਾਇਆ ਦੇ ਵਿੱਚ ਨੇ, ਮਾਇਆ ਦੇ ਵਿੱਚ ਜਿਹੜੇ ਜੀਵ ਨੇ, ਇਹਨਾਂ ਕੋਲ ਤਿੰਨ ਪਾਵਰਾਂ ਨੇ ਇਕੱਠੀ। ਕਾਲ ਵੀ ਜੀਵਾਂ ਦੇ ਜੀਵ ਨੇ, ਸ਼ਿਵਾਲੀ ਪਾਵਰੀ, ਉਹ ਇੱਕ ਦੇ ਵਿੱਚ ਨੇ ਤਿੰਨੇ ਪਾਵਰਾਂ। ਤਾਂ ਕਿਹਾ ਇੱਕ ਸੰਸਾਰੀ ਉਹੀ ਇੱਕ ਭੰਡਾਰੀ, ਉਸੇ ਇੱਕ ਨੂੰ ਮਾਰਨ ਦੀ ਬਾਣ। ਉਹਨਾਂ ਨੇ ਤਿੰਨ ਬਣਾ ਲਏ, ਇੱਥੋਂ ਗਲਤੀ ਹੋਈ ਹੋਈ ਆ। ਇੱਕ ਦੇ ਵਿੱਚ ਤਿੰਨ ਪਾਵਰਾਂ ਮੰਨਣ ਦੀ ਬਜਾਏ ਬੰਦੇ ਹੀ ਤਿੰਨ ਬਣਾ ਲਏ ਅੱਡ ਅੱਡ। ਹੁਣ ਜਾਂ ਬਿੱਲੀ ਮਾਰਨ ਲੱਗਦੀ ਹੈ, ਹੁਣ ਮੁਰਗੀ ਹੈ ਆਪਣੇ ਬੱਚੇ ਪਾਲਦੀ ਹੈ, ਕੁੱਤੇ ਨੂੰ ਵੀ ਪੈ ਜਾਂਦੀ ਹੈ ਜਾਂ ਛੋਟੇ ਬੱਚੇ ਹੁੰਦੇ ਨੇ, ਸਮਝ ਨਹੀਂ, ਆਂਡੇ ਵੀ ਦਿੰਦੀ ਹੈ ਉੱਤੇ ਵੀ ਬਹਿੰਦੀ ਹੈ, ਦੇਖੋ ਨਾ। ਪਰ ਪਾਲਦੀ ਹੈ ਨਾ, ਉਹ ਸੰਹਾਰ ਨਹੀਂ ਕਰਦੀ, ਪਰ ਹੋਰ ਤਾਂ ਜੀਵਾਂ ਦਾ ਸੰਹਾਰ ਕਰਦੀ ਹੋਈ ਆ ਉਹ। ਜੇ ਆਪਣੇ ਨਹੀਂ ਕਰਦੀ, ਦੂਏ ਜੀਵ ਖਾਂਦੀ ਹੈ ਬਹੁਤ ਸਾਰੇ, ਦਾਣੇ ਦੇ ਵਿੱਚ ਵੀ ਜੀਵ ਨੇ ਜਿਹੜਾ ਕੱਚਾ ਹੀ ਖਾ ਜਾਂਦੀ ਹੈ, ਉਹ ਰੂੜੀਆਂ ਤੇ ਉਹ ਕੀੜੇ ਪਕੌੜੇ ਬਹੁਤ ਖਾਂਦੀ ਹੈ। ਯਾਨੀ ਇਹੀ ਨਹੀਂ ਵੀ ਉਹੀ ਜੀਵ ਤੁਸੀਂ ਖਾਣੇ ਨੇ ਮਾਰਨਾ ਜਿਹਨਾਂ ਨੂੰ ਤੁਸੀਂ ਪੈਦਾ ਕਰਦੇ ਹੋ, ਉਹ ਹੋਰ ਕਿਸਮ ਜੀਆਂ ਕਾ ਆਹਾਰ ਜੀ। ਜਦੋਂ ਜੀਆਂ ਕਾ ਆਹਾਰ ਜੀ ਲਿਖ ਦਿੱਤਾ, ਉੱਥੋਂ ਹੀ ਸਮਝ ਲੈਣਾ ਚਾਹੀਦਾ ਸੀ ਵੀ ਸ਼ਿਵ ਦੀ ਪਾਵਰ ਸਾਰੇ ਜੀਆਂ ਕੋਲ, ਇੱਕ ਦੂਏ ਦਾ ਆਹਾਰ ਨੇ ਜੀ। ਜੇ ਇੱਕ ਦੂਏ ਦਾ ਆਹਾਰ ਨੇ, ਉਹਦੇ ਵਾਸਤੇ ਕਾਲ ਹੈ। ਜਿਹੜੇ ਜੀਵ ਨੇ ਜੀਵ ਨੂੰ ਮਾਰ ਲਿਆ, ਉਹਦਾ ਤਾਂ ਉਹ ਕਾਲ ਇਹ ਹੈ ਨਾ। ਹੁਣ ਮਿਰਗ ਹੈ, ਸ਼ੇਰ ਉਹਨੂੰ ਮਾਰਦਾ, ਸ਼ੇਰ ਦਾ ਤਾਂ ਕਾਲ ਹੈ, ਮਿਰਗ ਤਾਂ ਹੀ ਡਰਦਾ ਉਹ ਭੱਜਦਾ। ਚੂਹੇ ਦਾ ਕਾਲ ਬਿੱਲੀ ਹੈ, ਸੱਪ ਵੀ ਬਹੁਤ ਸਾਰੇ ਚੂਹੇ ਦਾ ਕਾਲ ਹੈ, ਹੋਰ ਚੀਜ਼ਾਂ ਦਾ ਕਾਲ ਹੈ, ਖਾਂਦਾ ਸਿਉਂਕ ਖਾ ਜਾਂਦਾ। ਇਹ ਜੀਆਂ ਦਾ ਆਹਾਰ ਜਿਹੜਾ ਜੀ ਨੇ ਉਹਦਾ ਹੀ ਹੈ ਉਹ। ਇਹ ਜੀਵ ਦੇ ਵਿੱਚ ਤਿੰਨੇ ਹੀ ਗੁਣ ਨੇ। ਪਰਮੇਸ਼ਰ ਯਾਨੀ ਕਹਿਣ ਦਾ ਮਤਲਬ ਹੈ ਇਹ ਤਿੰਨੇ ਕੰਮ ਇਹ ਜੀਵਾਂ 'ਤੇ ਹੀ ਕਰਾਉਂਦਾ। ਆਪ ਦੇਖਿਆ ਕਿਤੇ ਕਰਦਾ ਉਹ, ਆਪ ਦੇਖਿਆ ਇਹ ਸਾਡੇ ਨੱਥ ਪਾ ਕੇ ਤਿੰਨੇ ਕੰਮ ਉਹ ਕਰਾਉਂਦਾ, ਸੱਤੇ ਹੀ ਕਰਾਉਂਦਾ। ਤਾਂ ਹੀ ਤਾਂ ਕਿਹਾ ਨਾ ਵੀ ਆਪਣੇ 'ਚੋਂ ਮੈਂ ਦੋਸ਼ ਨਹੀਂ ਲੈਂਦਾ ਪਰਮੇਸ਼ਰ, ਉਹ ਪਿੱਛੇ ਕਿਹਾ ਨਹੀਂ
ਆਪਣੇ ਔਰ ਬੜਿਆਈ ਦੀ ਨਾ
ਹੋਰ ਅਸਰ ਬੜਿਆਈ ਦੇ ਦਿੰਦਾ। ਜਿਹੜੇ ਦੀਂਦੇ ਨੇ ਲੋਕਾਂ ਨੂੰ ਦੀਂਦੇ ਨੇ ਜਿਹੜੇ ਕਰਦੇ, ਅਸੀਂ ਪੁੰਨ ਪਾਪ ਤਾਂ ਮੰਨਦੇ ਹਾਂ। ਉਹ ਜਿਹੜਾ ਕਰਦਾ ਦੀਂਦਾ ਉਹਦੇ ਬੜਿਆਈ ਹੈ। ਪਰ ਜੇ ਘੋੜਾ ਜਾਂ ਬਲਦ ਗੱਡੀ ਚੱਲਦੀ ਹੈ, ਹੋਰ ਕੋਈ ਜਾਨਵਰ ਚੱਲਦਾ ਲਈ ਜਾਂਦਾ, ਉਹਦੀ ਫੇਡ 'ਚ ਘੋੜੇ ਦੀ ਫੇਡ 'ਚ ਸਵਾਰ ਹੈ ਕੋਈ ਆ ਜਾਵੇ, ਤਾਂ ਘੋੜੇ ਨੂੰ ਸਜ਼ਾ ਨਹੀਂ ਹੁੰਦੀ, ਸਵਾਰ ਨੂੰ ਹੁੰਦੀ ਹੈ। ਘੋੜੇ ਤਾਂ ਹੁੰਦੀ ਨਹੀਂ, ਹਾਲਾਂਕਿ ਘੋੜਾ ਵੀ ਜਿਉਂਦੇ ਚੀਜ਼ ਹੈ। ਗੱਡੇ ਦਾ ਪਹੀਆ ਪੈ ਜਾ ਕਿਸੇ ਦੇ ਖੇਤ 'ਚ ਫਸਲ 'ਚ, ਤਾਂ ਸਵਾਰ ਨੂੰ ਡਰਾਈਵਰ ਨੂੰ ਪੁੱਛ ਲਾ ਵੀ ਇਹ ਕੀ ਹੋਇਆ ਭਾਈ, ਇਹ ਸਾਡੀ ਕੰਧ ਦੇ ਵਿੱਚ ਲੱਗ ਗਿਆ, ਨੁਕਸਾਨ ਹੋ ਗਿਆ, ਤਾਂ ਚਲਾਉਣ ਵਾਲੇ ਦਾ ਕਸੂਰ ਹੈ। ਇਹਦੇ ਕਰੇ ਕਰਾਏ ਆਪੇ ਆਪ ਦਾ ਮਤਲਬ ਇਹੀ ਹੈ। ਇੱਥੋਂ ਆ ਕੇ ਗੁਰਬਾਣੀ ਪੁੰਨ ਪਾਪ ਨਹੀਂ ਮੰਨਦੀ। ਜੇ ਕਰਾਉਣ ਵਾਲਾ ਚਲਾਉਣ ਵਾਲਾ ਘੋੜੇ ਨੂੰ, ਉਹਦੀ ਜ਼ਿੰਮੇਵਾਰੀ ਹੈ ਨਾ ਕਿ ਘੋੜੇ ਦੀ। ਰੇਹੜੀ ਲੱਗ ਗਈ ਕਿਸੇ ਦੀ ਕੰਧ 'ਚ, ਕੰਧ ਗਈ ਢਾ, ਕੋਈ ਨੁਕਸਾਨ ਹੋ ਗਿਆ, ਤਾਂ ਰੇਹੜੀ ਦੇ ਡਰਾਈਵਰ ਨੂੰ ਪੁੱਛਿਆ ਜਾਊ ਭਾਈ ਤੂੰ ਇਹ ਕੀ ਕੀਤਾ, ਨਾ ਕਿ ਵਾਰਡਰ ਨੂੰ ਪੁੱਛਿਆ ਜਾਊ, ਡਰਾਈਵਰ ਨੂੰ ਪੁੱਛਿਆ ਜਾਊ। ਚਾਹੇ ਉਹਦੀ ਗਲਤੀ, ਉਹ ਗੱਲ ਵੱਖਰੀ ਹੈ ਕਿ ਉਹਦੀ ਗਲਤੀ ਨਹੀਂ ਹੈ, ਉਹ ਤਾਂ ਦੂਸਰੀ ਗੱਲ ਹੈ ਨਾ। ਪਰ ਵਾਰਡਰ ਨੂੰ ਵੀ ਕਦੇ ਕਿਸੇ ਨੇ ਪੁੱਛਿਆ ਤਾਂ ਡਰਾਈਵਰ ਨੂੰ ਜਾਂਦਾ। ਇਹ ਜਿਹੜੀ ਗੱਲ ਹੈ ਇਹ ਕੋਈ ਅਸੀਂ ਇੱਥੇ ਮੰਨਦੇ ਹਾਂ, ਲੇਕਿਨ ਉੱਥੇ ਜਾ ਕੇ ਮੁੱਕਰ ਜਾਂਦੇ। ਇੱਥੋਂ ਪੰਡਤ ਦਾ ਭੁਲੇਖਾ ਪਾਇਆ ਹੋਇਆ, ਇਹ ਗੱਲ ਇੱਥੇ ਵਾਲਾ ਜਿਹੜਾ ਸੱਚ ਹੈ ਇਹ ਅਪਲਾਈ ਕੀਤਾ ਗੁਰੂ ਸਾਹਿਬ ਨੇ ਉੱਥੇ ਵਾਲਾ ਸੱਚ, ਇੱਥੇ ਵਾਲਾ ਸੱਚੇ ਗਾਹਾਂ ਵਾਲਾ ਸੱਚ ਬਣੂਗਾ। ਇੱਥੇ ਕੋ ਸੱਚ ਸਾਡਾ ਹੋਰ ਹੈ, ਗਾਹਾਂ ਕੋ ਸੱਚ ਅਸੀਂ ਬਦਲ ਲਿਆ। ਉਹ ਜਿਹੜਾ ਗਾਹਾਂ ਸੱਚ ਬਦਲ ਲਿਆ, ਇੱਥੇ ਵਾਲਾ ਸੱਚ ਨੂੰ ਗਾਹਾਂ ਅਸੀਂ ਹੋਰ ਰੂਪ, ਉਹਨੂੰ ਗੁਰਬਾਣੀ ਨਹੀਂ ਮੰਨਦੀ। ਕਹਿੰਦਾ ਨਾਨਕ ਦਾਸ ਮੁੱਖ 'ਤੇ ਜੋ ਬੋਲੇ, ਨਾਨਕ ਕਹਿੰਦਾ ਉਹਦਾ ਜਿਹੜਾ ਦਾਸ ਹੈ ਪਰਮੇਸ਼ੁਰ ਦਾ, ਭਗਤ ਹੈ ਜਿਹੜਾ, ਜਿਹੜੀ ਗੱਲ ਉਹ ਬੋਲਦਾ ਉਹ ਇੱਥੇ ਵਾਲਾ ਸੱਚ ਔਰ ਉੱਥੇ ਵਾਲਾ ਸੱਚ ਇੱਕ ਹੈ। ਇੱਥੇ ਵਾਲੇ ਸੱਚ ਦੇ ਆਧਾਰ 'ਤੇ ਗਾਹਾਂ ਵਾਲਾ ਸੱਚ ਕਹਿੰਦਾ। ਸਗਲ ਬਨਸਪਤੀ ਮੈਂ ਬੈਸੰਤਰ, ਇੱਥੇ ਵਾਲਾ ਸੱਚ ਹੈ। ਸਗਲ ਦੂਧ ਮੈਂ ਕੀਆ, ਇੱਥੇ ਵਾਲਾ ਸੱਚ ਹੈ। ਇੱਥੇ ਵਾਲਾ ਸੱਚ ਲੈ ਕੇ ਤਾਂ ਅਸੀਂ ਗਾਹਾਂ ਪ੍ਰੂਫ ਕਰ ਰਹੇ ਹਾਂ, ਇੱਥੇ ਤੁਸੀਂ ਪੁੰਨ ਪਾਪ ਜਾ ਕੇ ਇੱਥੇ ਵਾਲਾ ਸੱਚ ਛੱਡ ਦਿੱਤਾ। ਇੱਥੇ ਵਾਲਾ ਸੱਚ ਆਧਾਰ ਮੰਨ ਕੇ ਨਹੀਂ ਕੀਤਾ, ਇੱਥੇ ਵਾਲੇ ਸੱਚ ਤੋਂ ਵੱਖਰਾ ਤੁਸੀਂ ਉੱਥੇ ਸਟੈਂਡ ਲਿਆ ਹੋਇਆ। ਇਸ ਕਰਕੇ ਗੁਰਬਾਣੀ ਨਾਲ ਮੇਲ ਹੀ ਨਹੀਂ ਖਾਂਦਾ, ਬਾਕੀ ਮਤਾਂ ਸਾਰੀਆਂ ਦਾ ਹੀ ਪੁੰਨ ਪਾਪ ਦਾ। ਇਸ ਐਂਗਲ ਤੋਂ ਡਿਸਕਸ਼ਨ ਨਹੀਂ ਹੋਈ ਆਪਣੀ ਕਦੇ ਵੀ ਇੱਥੇ ਇਹਦੇ ਵਿੱਚ, ਆਪ ਚਾਹੇ ਕਿਤੇ ਰਿਕਾਰਡਿੰਗ 'ਚ ਨਹੀਂ ਹੋਈ। ਉਹ ਕਾਲ ਦੀ ਗੱਲ ਚੱਲਦੀ ਹੈ ਨਾ, ਗੱਲ ਕਾਲ ਦੀ ਚੱਲਦੀ ਹੈ, ਮਹਾਂਕਾਲ ਦੀ। ਹੁਣ ਕਾਲ ਦਾ ਜਿਹੜਾ ਰੂਪ ਹੈ ਅਸੀਂ ਉਹ ਠੀਕ ਚਿੱਤਰਣ ਨਹੀਂ ਸਮਝ ਨਹੀਂ ਸਕੇ, ਸਾਡੇ ਠੀਕ ਹੈ ਜੇ ਠੀਕ ਨਹੀਂ ਸਮਝਿਆ। ਜੋ ਸਾਨੂੰ ਪੰਡਿਤ ਨੇ ਕਾਲ ਬਾਰੇ ਸਮਝਾਇਆ ਉਹ ਸਾਡੇ ਦਿਮਾਗ 'ਚ ਫਸਿਆ ਹੋਇਆ, ਜੋ ਗੁਰਬਾਣੀ ਨੇ ਸਮਝਾਇਆ ਉਹ ਅਸੀਂ ਅਡੋਪਟ ਨਹੀਂ ਕੀਤਾ, ਉਹਨੂੰ ਆਪਣੇ ਦਿਮਾਗ 'ਚ ਜਗ੍ਹਾ ਹੀ ਨਹੀਂ ਦਿੱਤੀ। ਅਤੇ ਫਿਰ ਜਦ ਅਸੀਂ ਸਾਨੂੰ ਸਾਡੀ ਪਕੜ 'ਚ ਨਹੀਂ ਆਇਆ, ਕਹਿ ਲਓ ਲਾਪਰਵਾਹੀ ਕੀਤੀ, ਜੋ ਵੀ ਕੁਛ ਹੈ। ਪਰ ਇੱਥੇ ਵਾਲੇ ਸੱਚ ਦੇ ਆਧਾਰ 'ਤੇ ਅਸੀਂ ਗੁਰਬਾਣੀ ਦਾ ਸੱਚ ਪ੍ਰੂਫ ਕਰ ਰਹੇ ਹਾਂ ਹੋਰ ਜਗ੍ਹਾ ਸਾਰੇ। ਇੱਥੇ ਆ ਕੇ ਅਸੀਂ ਮਿਸ ਕਰ ਗਏ, ਜਿੱਥੇ ਵੀ ਅਸੀਂ ਮਿਸ ਕਰ ਜਾਂਗੇ ਉੱਥੇ ਹੀ ਦਿਸ਼ਾਹੀਨ ਹੋ ਜਾਂਗੇ। ਸੰਸਾਰੀ ਸੱਚ ਦੇ ਆਧਾਰ 'ਤੇ ਨਿਰਾਕਾਰੀ ਸੱਚ ਜਦ ਨਹੀਂ ਮੰਨਾਂਗੇ ਉੱਥੇ ਗੁਰਬਾਣੀ ਤੋਂ ਉਲਟ ਚਲੇ ਜਾਵਾਂਗੇ। ਸਮਝੇ ਜੀ? ਇਸ ਕਰਕੇ ਕਾਲ ਔਰ ਮਹਾਂਕਾਲ ਇਹ ਹੈ, ਜੋ ਕਾਲ ਅਸੀਂ ਜਿਹੜੇ ਜਿਨ੍ਹਾਂ ਦੇ ਨੱਥ ਪਾਈ ਹੋਈ ਆ ਕਾਲ, ਉਹ ਵੀ ਨੇ
ਇੱਕ ਦੂਜੇ ਦਾ
ਜੀਆਂ ਕਾ ਹਰ ਜੀ, ਪਰ ਜਿਹਨੇ ਨੱਥ ਪਾਈ ਹੋਈ ਆ ਉਹ ਸਭ ਦਾ ਕਾਲ ਹੈ। ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿੰਧ ਅਬਰਾ ਸਾਧ, ਆ ਰਿੱਧ ਸਿੰਧ ਸਾਰੀ ਉਹਦੀ ਹੈ। ਰਿੱਧ ਮਾਇਆ, ਮਾਇਆ ਦਾ ਗਿਆਨ, ਸਿੱਧ ਨਿਰਾਕਾਰੀ ਗਿਆਨ, ਕਿਉਂਕਿ ਰਿੱਧ ਮਾਇਆ ਵੀ ਉਹਦੀ ਹੈ ਨਾ, ਛੋਟਾ ਕਾਲ ਮਾਇਆ 'ਤੇ ਵੀ ਉਹਦਾ ਹੀ ਹੁਕਮ ਹੈ ਨਾ, ਮਾਇਆ 'ਤੇ ਵੀ ਉਹਦਾ ਹੀ ਹੁਕਮ। ਉਹਦੀ ਜਿਹੜਾ ਗਿਆਨ ਮਾਇਆ ਦੇ ਵਿੱਚ ਹੈ, ਮਾਇਆ ਕੁਦਰਤ ਦੇ ਵਿੱਚ ਜੋ ਵਿੱਚ ਕੁਦਰਤ ਹਰ ਪਰ ਬਸੇ ਜੀ, ਕੁਦਰਤ ਦਾ ਅਸੀਂ ਸੱਚ ਲੈ ਕੇ ਨਿਰਾਕਾਰੀ ਸੱਚ ਪ੍ਰੂਫ ਕਰਨਾ। ਪਹਿਲਾਂ ਸਾਨੂੰ ਰਿੱਧ ਦਾ ਗਿਆਨ ਹੋਊ, ਮਾਇਆ ਦਾ ਗਿਆਨ ਇਹ ਹੋਇਆ ਕਿ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀ ਗਿਆ ਸੀ ਪਹਿਲਾਂ ਦੱਸਿਆ, ਤੈਸੇ ਹੀ ਹਰ ਬਸੇ ਨਿਰੰਤਰ ਇਵੇਂ ਬਸਦਾ। ਕੱਢ ਹੀ ਖੋਜੋ ਭਾਈ, ਹੁਣ ਇਹ ਖੋਜ ਦਾ ਵਿਸ਼ਾ ਹੋ ਗਿਆ ਵੀ ਜੇ ਮੈਂ ਇੱਥੇ ਹੈਗਾ ਉੱਥੇ ਖੋਜਣਾ ਪਊਗਾ ਤੁਹਾਨੂੰ, ਖੋਜ ਲਓ, ਖੋਜ ਲਓ ਨਿਕਲੂਗਾ, ਤਸੱਲੀ ਹੋ ਜੂ। ਮੂਹਰੇ ਨਹੀਂ ਹੈਗਾ ਇਹ, ਮੈਂ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਂ ਖਾਣੇ ਨਾਨ ਤਾਂ ਸੱਚੇ, ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ। ਜੇ ਉਹਦੀ ਰਿੱਧ ਔਰ ਰਿੱਧ ਸਿੱਧ ਮਗਰ ਜਾਓਗੇ ਤਾਂ ਉਹਦਾ ਸਵਾਦ ਨਾਮ ਵਾਲਾ ਨਹੀਂ। ਜਿਹੜੀ ਰਿੱਧ ਸਿੱਧ ਹੋਊ ਮਾਇਆ ਦਾ ਗਿਆਨ ਤੋਂ, ਜੇ ਅਸੀਂ ਮਾਇਆ ਦੇ ਗਿਆਨ ਤੋਂ ਹੀ ਕੰਮ ਲੈਣ ਲੱਗੋ, ਰਿੱਧ ਸਿੱਧਾ ਬੰਦਾ ਮਾਇਆ ਦੀ ਸਮਝ ਇਕੱਲੀ, ਸਿੱਧੀ ਹੁੰਦਾ ਸਮਝ, ਜੋ ਮਾਇਆ ਦਾ ਗਿਆਨ ਹੈ ਇਹਦਾ ਟੇਸਟ ਹੋਰ ਹੈ, ਨਾਮ ਵਾਲਾ ਟੇਸਟ, ਨਾਮ ਨਹੀਂ ਮਿਲਦਾ ਰਿੱਧ ਸਿੱਧ ਵਾਲੇ।
ਮਹਾਂਕਾਲ ਹਮ ਮਾਨੈ ਮਹਾਰੁਦਰ ਕੈ ਕਛੂ ਨਾ ਜਾਣੈ,
ਮਹਾਰੁਦਰ ਛੋਟਾ ਕਾਲ ਜ਼ਰੂਰ ਹੈ, ਉਹ ਸਾਰੇ ਨੇ ਮਹਾਰੁਦਰ, ਉਹਨੇ ਮਹਾਰੁਦਰ ਬਣਾਇਆ ਹੋਇਆ ਇੱਕ महादेव करके मगर उधर कहता वो महादेव महादेव महारुद्र कहता उसे महादेव को कह सदा सदाशिव नहीं है पर जो महादेव है सदाशिव नहीं है लेकिन महादेव न सदाशिव कह लग गए जिम्मे गुरु नानक गुरु कहता गुरु जड़ा है सदाशिव है
ब्रह्म विष्ण की सेव न कर ही
असी माना महारुद्र नु कुछ नहीं समझते
महारुद्र का कछु ना जाना है
महारुद्र साडे वास्ते कोई चीज नहीं है आदमी है असी नु पूछदे क्योंकि असी ओ तो बड़े अफसर नु पूछदे
इके महाकाल हम मानदे
जेड़ा सब दा काल ओनु मानदे असी छोटे नु कोई नहीं मानदे छोटे ना बड़े तो असी आप है छोटे ना शक्तिशाली तो असी आप है छोटे का अग्ञानी ने आप ही अग्ञानी ने या आप ही हंकारी ने वो तो आप ही दागी ने हाँ
ब्रह्म विष्ण की सेव न करही तिनते हम कबहू न डरही
ना असी ब्रह्मा दी ना विष्णु दी असी सेवा नहीं करते रुद्र नु तो कहता ना कुछ नहीं समझते बाकी रह गए ब्रह्मा विष्णु दो रह गए ना इन्हों की भी नहीं असी सेवा करते जो तू कहे
तिनते हम कबहू न
डरही ना इन्हों का सू जवाब देंगे किस बेस जवाब ले लैन जो अगले भी किस बेस से कहते जवाब लैने तो होर बथेरे ने भी तुम ग्राउंड दसो कि कह रहे थे जो अकाल तख्त वाले बुला लैन या कद बुला लैन जे ये उत्थे दागी चले जाएंगे इन्हों किसी ने माफी नहीं करना सिर्फ जोड़े रले हुए थे ना सारा कुछ मीणे सिख सारे रल गए थे हूँ अड अड छांटी हो जाएंगे छांटी अपने बयान से हो जाने बंदे आप बचनी अपने बचना नाले अपने जी बोलते ने ये नाले छांटी हो जानी है भी कौन कित्थे सी कित्थों आई है गल क्यों बोल रहे ने क्यों नहीं मनते आनंदपुर साहब कुछ होर प्रचार हो रहा अमृतसर कुछ होर हो रहा नौवें पातशाह कुछ होर प्रचार कर रहे ने जब आए दरवाजा नहीं खोलते उत्ते कुछ होर हो रहा उन्हें मतभेद है उत्ते उन्होंने कहा चलो करी जान दो सानू भी की रौला करी जान जड़े उन्होंने मगर लगते लग जान सानू कहा भाई असं उन्होंने को वोटा बधाउणियां ने अपनी वोटा तो बधाउणियां नहीं अपने खातर करना उन्होंने डुबना जिन्हें डुब जाए जिन्हें समुद्र डुबना डुब जाए उत्थे जानवर ने इन्ने खाने वाले उन्होंने पेट भी तो भरना ही है वो गाहां इन जूना बनाउणियां ने परमेश्वर ने जिन्हें डुबना है इत्थे ही रहना रहे सानू कोई जरूरी है असीं कहीए भी तुसीं जरूर सचखंड चलो नहीं जाना ना जावे इत्थे रहे उहदा जिहनूं औखा है इत्थे मुश्किल है भी साडा कल्याण होना चाहिए उन्होंने वास्ते है दवाई टीके बनते ने बीमारा वास्ते घर जाके थोड़ी कंपनी लाइदी है जबरदस्ती किसी टीका हाँ
ब्रह्म विष्ण जिन पुरख उचार्यो ताको मृत जानिए मार्यो
जरा ब्रह्मा की गल तैं दस दिता ना ब्रह्मा उन्होंने पातकी मानता है क्या ना ब्रह्मा पहला जिथे तक तू ब्रह्मा की गल करता है ब्रह्मा और बिशन बिशन राजा होंगे
जिन पुरख उचारे हो
जिन पुरख उचारे हो तू उन्हें कहना पुरख ने पुरख होंगे पूरा करने वाले ने वो उच्चे ने ब्रह्मा और बिशनु क्योंकि राजा जड़ा है राजा आप नहीं सजा दिता सजा किसी से तो आता होंगे वो ब्रह्मा वो रखा है ना काजी जिम्मे होंगे राजे के रखे हुए जिम्मे सुप्रीम कोर्ट है साड़ी कोर्टा फैसला कर दया ने हूँ ब्रह्मा ने कहना भी ये दंड नहीं है, है जी अपराध यदा राजे ने कहना दे दो दंड हुक्म राजे ने करना है ब्रह्मा ने उत्ते फतवा लाना हूँ ब्रह्मा और विष्णु जी दे तुसी गल करते हो ना पुरख विचारे हो कहने हो
ताको मृत जानिए मारे हो
वो ता काल वासना है वो ता मौत उन्होंने मारती रही है आपे मरते रहे ने सानू की बचा लेंगे हो आपे बच जाते काल महाकाल तो जिन्हों असी मानते हैं वो उन्हें मारते ਮਹਾਕਾਲ ਨੇ
ਤਾਂ ਕੋ ਮਿਰਤ ਜਾਨੀਏ ਮਾਰਿਓ।
ਹਾਂ ਮਿਰਤ ਛੋਟੇ ਕਾਲ ਨਹੀਂ ਮਾਰਦੇ, ਉਹ ਹੁਕਮ ਦਾ ਉਹਦਾ ਹੀ ਚੱਲਦਾ ਸੀ, ਉਹਦਾ ਮੌਤ ਨਹੀਂ ਮਾਰਦੇ, ਛੋਟੇ ਕਾਲ ਨਹੀਂ ਮਾਰਦੇ। ਆਦਮੀ ਨੂੰ ਤਾਂ ਆਦਮੀ ਮਾਰ ਦਿੰਦਾ, ਉਹ ਪਰਮੇਸ਼ਰ ਦਾ ਹੁਕਮ ਤਾਂ ਦੀਦਾ ਨਹੀਂ ਹੈ, ਉਹ ਤਾਂ ਫਿਰ ਮੌਤ ਦੇ ਬਸ ਨੇ ਸਾਰੇ, ਜਿਹਦੇ ਕੋਈ ਸਰੀਰ ਹੈ ਮੌਤ ਦੇ ਬਸ ਹੈ, ਜਿਹੜਾ ਮੌਤ ਦੇ ਬਸ ਹੈ ਉਹਨੂੰ ਪਰਮੇਸ਼ਰ ਨਾਲ ਬਰਾਬਰੀ ਨਹੀਂ ਦੇ ਸਕਦਾ, ਇੱਕ ਜੀਵ ਹੈ, ਜੇ ਜੇ ਹੋਰ ਜੀਵ ਦੇ ਹੋ ਜਾਓ। ਹਾਂ ਜੇ ਉਹਨੇ ਕੁਆਲੀਫਾਈਡ ਹੋ ਗਿਆ ਇੱਥੇ, ਜਿੱਥੇ ਮੋਸਟ ਕੁਆਲੀਫਾਈਡ ਹੋ ਗਿਆ ਉਹ ਸੱਚਖੰਡ ਚਲਾ ਜਾਊਗਾ। ਭਾਈ ਜੇ ਕੋਈ ਆਦਮੀ ਜ਼ਿਆਦਾ ਪੜ੍ਹ ਗਿਆ ਉਹਨੂੰ ਉਹੋ ਜਿਹੀ ਸੀਟ ਮਿਲ ਜੂਗੀ, ਰਹੂਗਾ ਤਾਂ ਆਦਮੀ ਹੋ, ਜੇ ਕੋਈ ਹੁਣ ਅਫਸਰ ਬਣਦਾ ਹੈ ਵੱਡੇ ਤੋਂ ਵੱਡਾ ਵੀ ਕੋਈ ਅਫਸਰ ਹੋਵੇ, ਹੈ ਤਾਂ ਆਦਮੀ ਉਹ, ਇਹਦਾ ਨਹੀਂ ਵੀ ਆਦਮੀ ਤੋਂ ਕੁਛ ਹੋਰ ਹੋ ਗਿਆ, ਉਹ ਆਦਮੀ ਹੁਣ ਤਾਂ ਉਹਦੀ ਕੋਈ ਸ਼ੱਕ, ਤੁਸੀਂ ਉਹਨਾਂ ਨੂੰ ਆਦਮੀ ਤੋਂ ਗਾਹਾਂ ਦਾ ਦਰਜਾ ਕਿਵੇਂ ਦੇ ਦਿੱਤਾ। ਆਤਮਕ ਲੈਵਲ 'ਤੇ ਉੱਚਾ ਹੋਇਆ, ਸਰੀਰਕ ਲੈਵਲ 'ਤੇ ਨਹੀਂ ਉੱਚਾ ਹੋਇਆ, ਉਹ ਬੌਧਿਕ ਲੈਵਲ 'ਤੇ ਉੱਚਾ ਹੋਇਆ, ਸਰੀਰਕ ਲੈਵਲ 'ਤੇ ਆਦਮੀ ਉਹ ਰਹੂਗਾ। ਸਰੀਰਕ ਲੈਵਲ 'ਤੇ ਉਹੀ ਪਾਣੀ ਪੀ ਕੇ, ਚਾਹੇ ਕਿੱਡਾ ਹੀ ਕੋਈ ਅਫਸਰ ਹੋਵੇ, ਵਜ਼ੀਰ ਮਿਨਿਸਟਰ ਕੁਛ ਵੀ ਹੋਵੇ, ਉਸੇ ਪਾਣੀ ਨਾਲ ਉਹਨੂੰ ਪਿਆਸ ਬੁੱਝਣੀ, ਉਸੇ ਪਾਣੀ ਨਾਲ ਗਰੀਬ ਦੀ ਪਿਆਸ ਬੁੱਝਣੀ, ਉਹ ਸਾਰੇ ਕਾਨੂੰਨ ਉਹੀ ਲਾਗੂ ਰਹਿਣਗੇ ਉੱਥੇ, ਉਸੇ ਹਵਾ ਆਕਸੀਜਨ ਨਾਲ ਉਹਨੇ ਬਚਣਾ, ਉਸੇ ਨਾਲ ਗਰੀਬ ਨੇ ਬਚਣਾ, ਅਪਰਾਧੀ ਨੇ ਬਚਣਾ, ਚਾਹੇ ਅਪਰਾਧੀ ਹੈ ਚਾਹੇ ਕੋਈ ਦੇਵਤਾ, ਹਵਾ ਉਹੀ ਚਾਹੀਦੀ ਹੈ, ਤਾਂ ਉਹੀ ਲਾਗੂ ਰਹੂ। ਤੇ
ਜਿਨ ਨਰ ਕਾਲ ਪੁਰਖ ਕੋ ਧਿਆਇਓ ਤਾਂ ਕਿ ਨਿਕਟ ਕਾਲ ਨਹਿ ਆਇਓ,
ਜਿਹੜਾ ਕਾਲ ਪੁਰਖ ਹੈ, ਮਹਾਂਕਾਲ ਹੈ, ਕਾਲ ਪੁਰਖ
ਧਿਆਇਓ, ਜਿਨ ਨਰ
ਜਿਹਨਾਂ ਨੇ ਉਹਦੇ ਧਿਆਨ ਰੱਖਿਆ ਉਹਦੇ ਅਕਾਲ ਨੇੜੇ ਨਹੀਂ ਆਇਆ,
ਤਾਂ ਕਿ ਨਿਕਟ ਕਾਲ ਨਹਿ ਆਇਓ,
ਅਕਾਲ ਜਿਹਨੇ ਬ੍ਰਹਮਾ ਔਰ ਵਿਸ਼ਨੂੰ ਮਾਰੇ ਨੇ ਉਹ ਨੇੜੇ ਵੀ ਨਹੀਂ ਆਇਆ, ਉਹਨਾਂ ਦੇ ਨੇੜੇ ਨਹੀਂ ਆਇਆ। ਹੁਣ ਸਰੀਰ ਕਰਕੇ ਨੇੜੇ ਨਹੀਂ ਆਇਆ, ਇਹ ਆਤਮਾ ਕਰਕੇ ਨਹੀਂ, ਉਹ ਆਤਮਾ ਹੀ ਆਤਮਾ ਕਰਕੇ ਉਹ ਨੀਂਦ ਆਈ ਹੈ, ਭੈ ਨਾਲ ਮਰੇ ਨੇ ਉਹ ਮਰਨ ਵੇਲੇ ਭੈ ਭੀਤ ਹੋਏ ਨੇ, ਉਹਨਾਂ ਨੂੰ ਖਿੱਚ ਕੇ ਤੋੜਿਆ, ਮਰਨਾ ਚਾਹੁੰਦੇ ਨਹੀਂ ਸੀ, ਜਿਹੜੇ ਭਗਤ ਨੇ ਮਰ ਕੇ ਜਿਉਂਦੇ ਹੋਏ ਹੁੰਦੇ ਨੇ ਉਹਨਾਂ ਮਰਨਾ ਕਬੂਲ ਕੀਤਾ ਹੋਇਆ, ਬ੍ਰਹਮਾ ਵਿਸ਼ਨੂੰ ਨੇ ਕਦੇ ਮਰਨਾ ਕਬੂਲ ਨਹੀਂ ਕੀਤਾ, ਜਿਹਨੇ ਮਰਨਾ ਕਬੂਲ ਕੀਤਾ ਹੀ ਨਹੀਂ, ਮਰਨਾ ਚਾਹੁੰਦਾ ਹੀ ਨਹੀਂ, ਉਹਨੂੰ ਫਿਰ ਕੌਣ ਮਾਰਦਾ? ਤਾਂ ਕਿਹਾ ਕਾਲ ਨੇ ਮਾਰੇ ਨੇ ਉਹ, ਜਿਹਨੇ ਮਰਨਾ ਚਾਹਿਆ ਨਹੀਂ ਉਹਨੂੰ ਕਾਲ ਮਾਰਦਾ, ਜਿਹਨੇ ਮਰਨਾ ਚਾਹਿਆ ਉਹ ਕਾਲ, ਉੱਥੇ ਉਹਨੂੰ ਕਾਲ ਦਾ ਕੰਮ ਕੀ ਰਹਿ ਗਿਆ? ਇਜ਼ਰਾਈਲ ਫਰਿਸ਼ਤੇ ਦਾ ਉੱਥੇ ਕੀ ਕੰਮ ਹੈ? ਕਿਆ ਕਰਨਾ ਠੀਕ ਆ? ਜੋ ਕਹਿੰਦੇ ਕਾਸੂ ਆਊਗਾ ਉਹ ਤਾਂ ਪਹਿਲਾਂ ਹੀ ਛੱਡੀ ਫਿਰਦਾ, ਉਹ ਕਹਿੰਦੇ ਜੀ ਚਲੋ ਘਰ ਖਾਲੀ ਕਰ ਦਿਓ, ਕਹਿੰਦੇ ਮੇਰੇ ਤਾਂ ਪਹਿਲਾਂ ਹੀ ਕੀਤਾ ਹੋਇਆ, ਕਿਰਾਏ ਦਾ ਘਰ ਸੀ, ਉਹਨੇ ਅੰਗ ਦਿੰਦਾ ਆਪਣੇ ਬੈਠਾ, ਉਹ ਰੇਲਵੇ ਦੇ ਵਿੱਚ ਇੱਕ ਦਿਨ ਉਹ ਚੰਡੀਗੜ੍ਹ 'ਤੇ ਆ ਗਏ, ਉਹ ਦੇਖ ਦੂਖ ਰਗੜਦਾ, ਚਲੋ ਉੱਥੇ ਛਕ ਲੈਂਦੇ ਨੇ ਆ ਕੇ, ਕਹਿੰਦਾ ਮੈਨੂੰ ਕਹਿੰਦੇ ਨੇ ਆ ਕੇ ਵੀ ਇਹ ਜਗ੍ਹਾ ਕਿਹਦੀ ਹੈ, ਕਹਿੰਦਾ ਮੈਂ ਕਿਹਾ ਗੌਰਮੈਂਟ ਦੀ, ਕਹਿੰਦਾ ਉਹ ਕਹਿੰਦੇ ਤੁਸੀਂ ਬੈਠੇ ਹੋ, ਕਹਿੰਦਾ ਮੈਂ ਤਾਂ ਟਾਈਮ ਪਾਸ ਕਰਦਾ, ਸਟੇਸ਼ਨ 'ਤੇ ਪਲੇਟਫਾਰਮ 'ਤੇ ਲੋਕ ਬੈਠੇ ਜਾਂਦੇ ਨੇ, ਕਹਿੰਦਾ ਫਿਰ ਇਹ ਪੁਲ ਪਲ ਬਣਦਾ ਇੱਥੇ, ਕੰਧ ਕਰਦੀ ਹੈ, ਛੱਡਣ ਦਾ ਕੀ ਖਿਆਲ ਹੈ, ਕਦ ਕਿਵੇਂ ਕਦ ਛੱਡੋਗੇ? ਕਹਿੰਦਾ 5 ਮਿੰਟ 'ਚ, ਆ ਮੇਰੇ ਤਾਂ ਪੱਲੀਆਂ ਜਿਹੀਆਂ ਨਾਲ ਦਾਲੇ ਖੋਲ ਲੈਣੀਆਂ ਨੇ ਗੱਠਾਂ, ਤੁਸੀਂ ਕਹੋ ਜਾਂ ਹੁਕਮ ਕਰੋਗੇ ਤਾਂ 5 ਮਿੰਟ ਲੱਗਣਗੇ, 6ਵਾਂ ਨਹੀਂ ਲੱਗਦਾ, ਕਹਿੰਦੇ ਬੈਠਾ ਰਹਿ, ਕੋਈ ਨਹੀਂ ਕਹਿੰਦੇ ਬੈਠਾ ਰਹਿ, ਕੋਈ ਦੇਖੋ ਨਾ ਜਪਗਾਨੀ ਚੀਜ਼ ਹੈ, ਜੋ ਕਹਿੰਦਾ ਜੀ ਮੈਂ ਤਾਂ 5 ਸਾਲ ਦਾ ਬੈਠਾ, ਫਿਰ ਉਹਦੇ ਅੰਦਰ ਖੋਟ ਸੀ, ਫਿਰ ਅੰਦਰ ਖੋਟ ਹੈ, ਜਿਹੜਾ ਕਹਿੰਦਾ ਕਿਰਾਏ ਦਾ ਘਰ ਹੈ ਮੈਂ ਛੱਡਣਾ ਨਹੀਂ, ਫਿਰ ਅਦਾਲਤ ਦਖਲ ਦਊ, ਜੋ ਕਹਿੰਦਾ ਭਾਈ ਆ ਫੜ ਚਾਬੀ, ਮੈਂ ਤਾਂ ਹੁਣ ਚੱਕ ਲੈਣਾ ਸਮਾਨ, ਕੀ ਰੌਲਾ, ਰੌਲਾ ਕੀ ਹੈ, ਕਿਉਂ ਤਾਂ ਪੁਲਿਸ ਆਊ, ਕਿਉਂ ਕਿਉਂ ਪੰਚਾਇਤ ਆਊ, ਕਿਉਂ ਝਗੜਾ ਹੋਊ, ਝਗੜਾ ਬੇਈਮਾਨੀ ਦਾ, ਸਰੀਰ ਹੈ ਜਿੰਨਾ ਚਿਰ ਵਾਸਤੇ ਮਿਲਿਆ ਠੀਕ ਹੈ, ਜਦ ਮਾਲਕ ਕਹਿੰਦਾ ਵੀ ਖਾਲੀ ਆ ਪਿਆ, ਅਸੀਂ ਤਾਂ ਪਹਿਲਾਂ ਹੀ ਤਿਆਰ ਹਾਂ, ਸਾਡਾ ਸਮਾਨ ਬਾਹਰੇ ਰਹਿੰਦਾ ਸੀ, ਅੰਦਰ ਰੱਖਦੇ ਹੀ ਨਹੀਂ। ਤ੍ਰਿਕੁਟੀ ਸਮਾਨ ਹੈ ਨਹੀਂ ਕੋਈ ਹੈਗਾ, ਤ੍ਰਿਕੁਟੀ ਜੇ ਹੈ ਸਾਰਾ ਕੁਛ ਤਾਂ ਪਹਿਲਾਂ ਹੀ ਰੱਖਿਆ ਹੋਇਆ ਅਲੱਗ। ਸਹਿ ਸੁਣ ਕੇ ਘਾਟ ਹੈ, ਸਾਡਾ ਤਾਂ ਪਹਿਲਾਂ ਹੀ ਸਮਾਨ ਬਿਸਤਰਾ ਰੱਖਿਆ ਹੋਇਆ, ਸਹਿ ਸੁਣ ਕੇ ਘਾਟ ਰੱਖਿਆ ਹੋਇਆ ਬਿਸਤਰਾ ਪਹਿਲਾਂ ਹੀ ਬਸ।
ਜਿਨ ਨਿਰਕਾਲ ਪੁਰਖ ਕੋ ਧਿਆਵੈ ਤੇ ਨਿਰਕਾਲ ਫਾਂਸ ਨਹਿ ਜਾਵੈ।
ਜਿਹੜਾ ਨਰ ਨੇ ਕਾਲ ਪੁਰਖ ਨੂੰ ਧਿਆਇਆ, ਕਾਲ ਪੁਰਖ ਉਹ ਕਾਲ ਫਾਸ ਚ ਨਹੀਂ ਆਇਆ,
ਮਹਾਂਕਾਲ ਨੂੰ ਕਾਲ ਪੁਰਖ ਹੈ ਜੀ।
ਉਹ ਸਰਬਕਾਲ ਹੈ ਜਿਹੜਾ, ਸਰਬਕਾਲ ਹੈ ਉਹਦਾ ਨਾਮ ਸਰਬਕਾਲ ਵੀ ਹੈ, ਕਾਲ ਪੁਰਖ ਵੀ ਹੈ, ਅਕਾਲ ਪੁਰਖ ਵੀ ਹੈ,
ਮਹਾਂਕਾਲ ਵੀ ਹੈ,
ਮਹਾਂਕਾਲ ਵੀ ਹੈ।
ਤੇ ਨਿਰਕਾਲ ਫਾਂਸ ਨਹਿ ਜਾਵੈ,
ਕਾਲ ਦੀ ਫਾਂਸ ਹੈ, ਕਾਲ ਫਾਸ ਕੀ ਹੈ, ਕਾਲ ਫਾਸ ਪਰਮ ਹੈ, ਕਾਲ ਫਾਸ ਪਰਮ ਹੈ। ਜਿਹੜਾ ਉਹਦਾ ਦੂਰ ਹੈ ਉਹ ਹਨੇਰੇ 'ਚ ਕਰ ਜਾਂਦਾ, ਜਿਹੜਾ ਉਹ ਤਾਂ ਪੈਦਾ ਹਨੇਰੇ 'ਚ ਕਰ ਜਾਂਦਾ। ਸ਼ਹਿਰ ਦੇ ਵਿੱਚ ਬੱਤੀਆਂ ਨੇ, ਜੇ ਕੋਈ ਡਾਕੂ ਸ਼ਹਿਰ ਤੋਂ ਬਾਹਰ ਭੱਜਦਾ ਫਿਰ ਬਾਹਰ ਦਾ ਹਨੇਰਾ ਹੈ, ਜੇ ਪੁਲਿਸ ਆਉਂਦੀ ਹੈ ਭੱਜਦਾ ਫਿਰ ਬਾਹਰ ਦਾ ਹਨੇਰਾ ਹੈ, ਬਾਹਰ ਤਾਂ ਹੈ ਨਹੀਂ ਰੋਸ਼ਨੀ, ਪਰ ਹਨੇਰੇ 'ਚ ਭੱਜਦਾ, ਫਿਰ ਹਨੇਰੇ 'ਚ ਰਹਿੰਦਾ।
ਤਿਨਕੇ ਰਿੱਧ ਸਿੱਧ ਸਭ ਘਰਮੋ ਕੋ ਵਿਧ ਸਭ ਹੀ ਰਹਿਤ ਹੁਨਰਮੋ।
ਅਕਾਸ਼ ਜਿਹੜਾ ਹੈਗਾ ਅਕਾਲ ਫਾਸ ਹੈ, ਸਾਰਾ ਹੀ ਅਕਾਸ਼, ਅਕਾਸ਼ ਹਨੇਰਾ ਹੀ ਹੈ ਕਾਲਾ ਹੈ। ਕਾਸ਼ ਜਿਹੜਾ ਹੈਗਾ ਰੋਸ਼ਨੀ ਹੈ, ਜਿੱਥੇ ਕਾਸ਼ ਹੈ ਕਾਸ਼ੀ ਤੇ ਤੁਹਾਨੂੰ ਭਜਾਓ ਰੋਸ਼ਨੀ ਹੈ, ਜਿਹੜਾ ਕਾਸ਼ ਹੈ ਹਨੇਰਾ, ਆਕਾਸ਼ ਹੈ ਹਨੇਰਾ, ਫੜਾ ਲੱਗ ਗਿਆ ਨਾ। ਕਾਸ਼ ਹੈਗਾ ਸਹਿਤ ਰੋਸ਼ਨੀ ਦੇ, ਜਿੰਨੇ ਥਾਂ 'ਚ ਸਾਡੇ ਵਿਗਾਸ ਹੈ, ਚਾਨਣ ਹੈ, ਗਿਆਨ ਹੈ, ਰੋਸ਼ਨੀ ਹੈ, ਉਹਨਾਂ ਕਾਸ਼ ਹੈ। ਓਰਾ ਵੀ ਕਹਿੰਦੇ ਨੇ ਉਹਨੂੰ, ਓਰਾ ਉਸ ਦਾਇਰੇ 'ਚ ਅਸੀਂ ਬੋਲਦੇ ਹਾਂ, ਜਿਹਨਾਂ ਕਿਸੇ ਦਾ ਗਿਆਨ ਆਪਣੇ ਗਿਆਨ ਦੇ ਦਾਇਰੇ 'ਚ ਬੋਲਦਾ। ਕਾਸ਼ੀ ਤੇ ਧੁਨ ਉਪਜਾ, ਧੁਨ ਉੱਥੋਂ ਹੀ ਉਪਜਦੀ ਹੈ, ਉਹ ਦਾਇਰੇ 'ਚ ਹੀ ਬੋਲਦੇ। ਜਿੱਦਾਂ ਸੋਚਦਾ ਕਿਸੇ ਦਾ ਦਾਇਰਾ ਹੁੰਦਾ ਉਹਦੇ ਵਿੱਚੋਂ ਹੀ ਬੋਲੂਗਾ, ਔਰ ਕਿੱਥੋਂ ਬੋਲੂ। ਧੁਨ ਕਾਸ਼ੀ ਜਾਇਆ ਤੇ ਆਕਾਸ਼ ਨਹੀਂ ਗਿਆ, ਕਾਸ਼ੀ ਕਿਹਾ ਹੋਇਆ, ਉਹ ਆਕਾਸ਼ਬਾਣੀ ਕਹਿੰਦੇ ਸਾਡੇ ਆਕਾਸ਼ਬਾਣੀ ਵਿਦਵਾਨਾਂ ਦਾ। ਬਾਹਰੋਂ ਜਿਹੜੀ ਚੀਜ਼ ਆਊਗੀ ਆਕਾਸ਼ ਉਹ ਕੰਨਾਂ ਨੂੰ ਸੁਣੂਗੀ, ਇਹ ਬਿਨਾਂ ਕੰਨਾਂ 'ਤੇ ਸੁਣਦੀ ਹੈ। ਜਿਹੜੀ ਅਸੀਂ ਧੁਨ ਸੁਣਨੀ ਹੈ ਬਿਨਾਂ ਕੰਨਾਂ 'ਤੇ ਸੁਣਨੀ ਹੈ, ਜਿਹੜੀ ਆਕਾਸ਼ 'ਚੋਂ ਆਵਾਜ਼ ਆਊ ਕੋਈ ਵੀ ਆਵੇ ਉਹ ਕੰਨਾਂ ਨੂੰ ਸੁਣਦੀ ਹੈ, ਹਨੇਰੇ ਦੀ ਆਵਾਜ਼ ਹੁੰਦੀ ਹੈ ਨਾ।
ਤਿਨਕੇ ਰਿੱਧ ਸਿੱਧ ਸਭ ਘਰਮੋ ਕੋ ਵਿਧ ਸਭ ਹੀ ਰਹਿਤ ਹੁਨਰਮੋ।
ਉਹ ਜਿਹੜੇ ਅਕਾਲ ਪੁਰਖ ਨੂੰ ਧਿਆਉਣ ਵਾਲੇ ਨੇ, ਅਕਾਲ ਪੁਰਖ ਨਾਲ ਜੁੜੇ ਹੋਏ ਨੇ, ਜੁੜੇ ਰਹਿੰਦੇ ਨੇ, ਉਹ ਨਾ ਦੇ ਰਿੱਧ ਸਿੱਧ ਸਾਰੀ ਸੋਝੀ, ਤਿੰਨ ਲੋਕ ਦਾ ਗਿਆਨ ਰਿੱਧ ਸਿੱਧ ਹੈ ਕਰਮ, ਜਿਹੜਾ ਗੁਰਬਾਣੀ ਦਾ ਗਿਆਨ ਹੈ, ਤਿੰਨ ਲੋਕ ਕੀ ਬਾਤੇ, ਤਿੰਨ ਲੋਕ ਦਾ ਗਿਆਨ ਜਿਹੜਾ ਹੈਗਾ, ਤਿੰਨ ਲੋਕ ਜੇ ਰਿੱਧ ਸਿੱਧ ਹੈ ਉਹ ਨਾਲ ਹੀ ਤਿੰਨ ਲੋਕ ਦਾ ਗਿਆਨ ਉਹਨਾਂ ਨੂੰ ਹੁੰਦਾ। ਰਿੱਧ ਸਿੱਧ ਅਵਰਾਸਾ ਤਾਂ ਹੈ ਤਿੰਨ ਲੋਕ ਤੋਂ, ਉਹਨਾਂ ਨੂੰ ਪਤਾ ਵੀ ਇਹ ਜੰਮਦੇ ਜਾਲੇ ਹੈ ਤਿੰਨ ਲੋਕ, ਅਗਨ ਸਾਗਰ, ਉਹ ਅਗਨ ਸਾਗਰ ਨਾਲ ਨਹੀਂ ਪ੍ਰੇਮ ਕਰਦੇ, ਇਹ ਤੋਂ ਖੜਾ ਚੜਾ ਹੀ ਬੈਠੇ ਹੁੰਦੇ ਨੇ। ਰਿੱਧ ਸਿੱਧ ਉਹਨਾਂ ਨੂੰ ਸਮਝ ਆਉਂਦੀ ਹੈ, ਉਹਨਾਂ ਨੂੰ ਮਾਇਆ ਦੀ ਭਵ ਸਾਗਰ ਦੀ ਸਮਝ ਹੁੰਦੀ ਹੈ, ਘਰਮੋਂ ਦਾ ਮਤਲਬ ਉਹਨੂੰ ਸੋਝੀ ਹੁੰਦੀ ਹੈ।
ਕੋਵਿਦ ਸਭ ਹੀ ਰਹਿਤ ਹੁਨਰਮੋ,
ਸਾਰੇ ਹੀ ਹੁਨਰ ਉਹਨਾਂ ਦੇ ਕੋਲ ਹੁੰਦੇ ਨੇ, ਸਾਰੇ ਹੁਨਰ ਗੁਣ ਨੂੰ ਕਹਿੰਦੇ ਨੇ, ਗੁਣ ਹੁਨਰ ਹੈ, ਉਹ ਸਗਲ ਗੁਣਾਂ ਸੰਪੰਨ ਹੁੰਦੇ ਨੇ, ਜਿੰਨੇ ਗੁਣ ਚਾਹੀਦੇ ਨੇ, ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਵੈ ਭੰਗ ਤੱਕ ਦੇ ਸਾਰੇ ਗੁਣ ਨੇ ਉਹਨਾਂ ਕੋਲ, ਇੱਕ ਨਾਲ ਸੰਬੰਧਿਤ ਨੇ ਇਹ ਗੁਣ, ਇਹ ਹੁਨਰ ਨੇ, ਇਹਨੂੰ ਹੁਨਰ ਕਹਿਤਾ, ਉਰਦੂ ਦਾ ਲਫ਼ਜ਼ ਵਰਤਤਾ, ਗੁਣ ਨੂੰ ਉਰਦੂ 'ਚ ਹੁਨਰ ਕਹਿੰਦੇ ਨੇ।
ਕਾਲ ਪੁਰਖ ਇੱਕ ਦਾ ਜਿਨ ਕਹਾ ਤਾਂ ਕਿ ਰਿੱਧ ਸਿੱਧ ਹਵੈ ਰਹਾ।
ਕਾਲ ਪੁਰਖ ਇੱਕ ਦਾ, ਇੱਕ ਛਣ ਜਿਨ ਇੱਕ ਚਿੱਤ ਧਿਆਇਓ, ਇੱਕ ਦਾ ਇੱਕ ਹੋ ਕੇ, ਇੱਕ ਮਨ ਇੱਕ ਚਿੱਤ ਹੋ ਗਿਆ, ਜਿਹਨੇ ਕਾਲ ਪੁਰਖ ਦੀ ਗੱਲ ਕਰਤੀ, ਕਾਲ ਪੁਰਖ ਦੀ ਨੂੰ ਸਮਝਾ ਦਿੱਤਾ ਆ, ਸਮਝ ਲਿਆ, ਕਹਾ ਦਾ ਮਤਲਬ ਸਮਝ ਲਿਆ, ਸਮਝ ਲਿਆ, ਸਮਝਾ ਦਿੱਤਾ, ਜਾਣ ਲਿਆ ਔਰ ਦੱਸਤਾ। ਇੱਕ ਛਿਣ ਜਿਹਨੇ ਇੱਕ ਚੇਤੇ ਆਇਓ
ਕਾਲ ਫਾਸ ਕੇ,
ਕਾਲ ਫਾਸ ਕੇ ਬੀਜਣਾ। ਇੱਕ ਦਾ ਕਹਾ
ਜਿਨ ਕਹਾ ਤਾਂ ਕਿ ਰਿੱਧੋ ਸਿੱਧ ਹੋਵੇ ਰਹਾ,
ਉਹਨੂੰ ਸਾਰੀ ਸੋਝੀ ਹੁੰਦੀ ਹੈ ਤਾਂ ਕਹਿ ਸਕਦਾ। ਤਿੰਨ ਲੋਕ ਦੇ ਗਿਆਨ ਤੇ ਬਿਨਾਂ ਇਹ ਕਿਹਾ ਹੀ ਨਹੀਂ ਜਾ ਸਕਦਾ। ਜਿਹਦੇ ਕੰਟਰੋਲ 'ਚ ਤਿੰਨ ਲੋਕ ਨੇ ਉਹ ਕਾਲ ਪੁਰਖ ਹੈ। ਜਾੜਾ ਚੇਤਨ ਹੋਈ ਹੈ ਨਾ, ਸੂਰਜ ਚੰਦ ਭੈ ਵਿੱਚ, ਸੂਰਜ ਭੈ ਵਿੱਚ ਚੰਦ, ਉਹੀ ਤਾਂ ਹੈ। ਉਹਦੇ ਬਾਰੇ ਉਹ ਦੱਸੂ ਜਿਹਨੂੰ ਸਾਰੇ ਤਿੰਨ ਲੋਕ ਦਾ ਗਿਆਨ ਹੈ। ਆਪ ਤਿੰਨ ਲੋਕ ਤੋਂ ਬਾਹਰ ਹੈ, ਫਿਰ ਉਹ ਦੇਖਦਾ ਵੀ ਡਰਾਈਵਰ ਇਹ ਤਿੰਨ ਲੋਕ ਨੂੰ ਚਲਾਉਣ ਵਾਲਾ ਕੌਣ ਹੈ। ਸੂਰਜ ਦੁਨੀਆਂ 'ਚ ਕੋਈ ਚੀਜ਼ ਸਟਾਰਟ ਕਰ ਦਿਓ, ਉਹਦੀ ਸਪੀਡ ਘਟੂਗੀ। ਕਰ ਲਓ ਤੁਸੀਂ, ਚਲਾ ਲਓ, ਆਪੇ ਰੁਕ ਜਾਂਦੀ ਹੈ। ਸੂਰਜ ਕਿਉਂ ਨਹੀਂ ਰੁਕ ਰਿਹਾ? ਸਪੀਡ ਨਾ ਵੱਧਦੀ ਹੈ ਨਾ ਘਟਦੀ ਹੈ, ਨਾ ਕੋਈ ਕਿਤੇ ਖਰਾਰੀ ਲੱਗੀ ਹੋਈ ਹੈ, ਨਾ ਕੋਈ ਕਿਤੇ ਸ਼ਾਫਟ ਹੈ, ਨਾ ਪਟਾ ਪਾਇਆ ਹੋਇਆ ਹੈ। ਇਹ ਘੁੰਮੀ ਵੀ ਜਾਂਦਾ, ਤੁਰੀ ਵੀ ਜਾਂਦਾ ਹੈ, ਇਹ ਕੀ ਗੱਲ ਹੈ? ਇਹ ਸਾਰਾ ਸਿਸਟਮ ਹੈ, ਇਹਦੇ ਪਿੱਛੇ ਕੀ ਸ਼ਕਤੀ ਕੰਮ ਕਰਦੀ ਹੈ, ਕਿਹੜੀ ਪਾਵਰ ਕੰਮ ਕਰਦੀ ਹੈ? ਸਪੀਡ ਨਹੀਂ ਘਟਦੀ ਵੱਧਦੀ, ਮਜ਼ੇ ਦੀ ਗੱਲ ਤਾਂ ਇਹ ਹੈ ਨਾ। ਕੋਈ ਚੀਜ਼ ਸਾਡੀ ਆਦਮੀ ਦੀ ਬਣਾਈ ਹੋਈ ਦੀ ਸਪੀਡ ਇਕਸਾਰ ਰਹਿ ਨਹੀਂ ਸਕਦੀ। ਇਹ ਕਿਉਂ ਇਕਸਾਰ ਹੈ? ਇਹ ਭੇਦ ਹੈ, ਇਹ ਭੇਦ ਉਹ ਜਾਣ ਲੈਂਦਾ। ਸ਼ਕਤੀ ਹੈ, ਇੱਛਾ ਸ਼ਕਤੀ ਹੈ, ਉਹਦੀ ਇੱਛਾ ਵੀ ਚੱਲੇ ਚੱਲਦੀ ਹੈ, ਉਹਦੀ ਤਾਂ ਇੱਛਾ ਨਾਲ ਚੱਲੀ ਜਾਂਦਾ ਸਭ ਕੁਛ। ਸਾਡਾ ਬਣਾਈ ਹੋਈ ਇੰਜਣ ਕੋਈ ਵੀ ਚੀਜ਼ ਸਾਡੀ ਇੱਛਾ ਨਾਲ ਨਹੀਂ ਚੱਲਦੀ। ਉਹ ਮਕੈਨਿਜ਼ਮ ਹੈ, ਕਿਤੋਂ ਫੇਲ ਹੋ ਗਿਆ, ਕਿਤੇ ਨੁਕਸ ਪੈ ਗਿਆ, ਪੈ ਜਾਣਾ ਕੁਦਰਤੀ ਗੱਲ ਹੈ। ਉਹਦੇ ਵਿੱਚ ਸਾਡੀ ਬਣਾਉਟੀ ਚੀਜ਼ ਬਣਾਈ ਹੋਈ ਹੈ। ਉਹ ਸੱਚ ਹੈ, ਆਪ ਸੱਤ ਕੀ ਆ ਸਭ
ਸੱਤ,
ਉਹਦੀ ਕੋਈ ਚੀਜ਼ ਬਣਾਈ ਪੁਰਾਣੀ ਨਹੀਂ ਹੁੰਦੀ, ਸਾਡਾ ਬਣਾਇਆ ਪੁਰਾਣਾ ਹੋ ਜਾਂਦਾ। ਜੋ ਪੁਰਾਣਾ ਹੋ ਗਿਆ ਉਹਦੀ ਤਾਂ ਆਪੇ ਸਪੀਡ ਘੱਟ ਜਾਣੀ, ਉਹਨੇ ਜੋ ਵੀ ਪਾਇਆ ਹੈ ਉਹ ਪੁਰਾਣਾ ਹੁੰਦਾ ਹੀ ਨਹੀਂ, ਉਹ ਤਾਂ ਅਸਲ ਨਹੀਂ ਸਮਝਦਾ ਹੁੰਦਾ, ਇਸ ਕਰਕੇ ਨਾਲ ਵੱਧਦੀ ਸਪੀਡ ਨਾਲ ਘੱਟਦੀ ਹੈ। ਆਪ ਸੱਤ ਕੀ ਆ ਸਭ
ਸੱਤ,
ਤਿਸ ਪ੍ਰਭ ਤੇ ਸਗਲੀ
ਉਤਪਤ
ਉਤਪਤ। ਹੁਣ ਜਿਹਨੇ ਦੇਖਿਆ ਉਹਨੇ ਦੱਸਿਆ, ਉਤਲੀ ਪੰਕਤੀ ਆਈ ਹੈ, ਕੌਣ ਦੱਸ ਰਿਹਾ? ਜਿਹਨੇ ਦੇਖਿਆ ਉਹਨੇ ਦੱਸਿਆ ਨਾ, ਕਿਉਂਕਿ ਜਬ ਦੇਖਾਂ ਤਬ ਗਾਵਾਂ। ਸੁਣੀ ਸੰਤਨ ਕੀ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਦੇਖਦੇ ਨਾ ਦੱਸੀ ਹੈ, ਇਹਦਾ ਮਤਲਬ ਤਿੰਨ ਲੋਕ ਤੇ ਭਰੇ ਖੜੇ ਨੇ, ਆਕਾਸ਼ ਨਾਲ ਖੜੇ ਨੇ, ਉਹ ਆਕਾਸ਼ ਵਿੱਚ ਖੜੇ ਨੇ, ਆਕਾਸ਼ ਦੇ ਬਾਹਰ, ਆਕਾਸ਼ ਤੇ ਪਰੇ ਆਕਾਸ਼ 'ਚ ਖੜੇ ਨੇ। ਉਹ ਖੜੇ ਨੇ, ਸਭ ਕੁਛ ਘੁੰਮਦਾ, ਉਹ ਖੜੇ ਨੇ ਤੇ ਆ ਸਭ ਕੁਛ ਘੁੰਮਦਾ। ਬਿਨਾਂ ਮਨ ਦੇ ਰੁਕੇ ਤੇ ਇਹ ਗੱਲ ਤਾਂ ਸਮਝ ਨਹੀਂ ਆਉਂਦੀ। ਜਿਹੜਾ ਰੁਕ ਗਿਆ ਮਾਇਆ ਤੋਂ ਬਾਹਰ ਹੋ ਗਿਆ, ਮਾਇਆ ਤੋਂ ਬਾਹਰ ਕਿਵੇਂ ਹੁੰਦਾ? ਕਿਤੇ ਚਲਿਆ ਨਹੀਂ ਜਾਂਦਾ ਮਾਇਆ ਤੋਂ ਬਾਹਰ ਵੀ, ਇਹ ਭਵ ਸਾਗਰ ਤਾਂ ਸੁਖ ਸਾਗਰ ਦੇ ਵਿੱਚ ਹੀ ਆ। ਸੁਖ ਸਾਗਰ ਨਹੀਂ ਦੀਂਦਾ, ਭਵ ਸਾਗਰ ਦੀਂਦਾ। ਜਿਹੜਾ ਰੁਕ ਗਿਆ ਉਹ ਮਾਇਆ ਤੋਂ ਪਰੇ ਹੈ ਮਨ, ਜਿਹੜਾ ਮਨ ਥਿਰ ਹੋ ਗਿਆ ਮਾਇਆ ਤੋਂ ਪਰੇ ਹੀ ਆ। ਉਹ ਮੈਂ ਥਿਰ ਕਿਵੇਂ ਹੋਇਆ, ਦੋਵੇਂ ਥਿਰ ਕਿਉਂ ਨਹੀਂ ਹੁੰਦੇ, ਇਹਦੀ ਗੱਲ ਦੀ ਜਾਂ ਸਮਝ ਆਉਂਦੀ ਆਪੇ ਪਤਾ ਲੱਗ ਜਾਂਦਾ।
ਭਾਂਤ ਭਾਂਤ ਤਨ ਭਰੇ ਭੰਡਾਰੂ, ਜਿਨਕਾ ਆਵਤ ਵਾਰ ਨਾ ਪਾਰੂ।
ਭਾਂਤ ਭਾਂਤ ਦੇ ਉਹਦੇ ਅੰਦਰ ਗਿਆਨ ਦੇ ਇੰਨੇ ਭੰਡਾਰ ਭਰੇ ਹੋਏ ਹੁੰਦੇ ਨੇ। ਭਾਂਤ ਭਾਂਤ ਦਾ ਗਿਆਨ ਹੁੰਦਾ, ਇੱਕੋ ਗਿਆਨ ਨਹੀਂ ਹੁੰਦਾ।
ਭਾਂਤ ਭਾਂਤ ਤਨ ਭਰੇ ਭੰਡਾਰੂ,
ਇੱਕੋ ਕਿਸਮ ਦਾ ਗਿਆਨ ਨਹੀਂ ਉਹਦੇ ਕੋਲ, ਭਾਂਤ ਭਾਂਤ ਦਾ ਗਿਆਨ ਹੁੰਦਾ ਉੱਥੇ। ਜੋ ਸੰਸਾਰ ਭਾਂਤ ਭਾਂਤ ਦਾ ਗਿਆਨ ਹੈ ਸੰਸਾਰ 'ਚ, ਤਿੰਨ ਲੋਕ ਦੇ ਗਿਆਨ 'ਚ ਭਾਂਤ ਭਾਂਤ ਦਾ ਹੀ ਹੋਊਗਾ। ਭਾਂਤ ਭਾਂਤ ਕਹਿ ਭਰੇ ਪੰਡਾਰੂ ਦਾ ਹੁਣ ਕੀ ਮਤਲਬ ਹੈ? ਪਾਂਤ ਪਾਂਤ ਦੇ ਗਿਆਨ ਦੇ ਭੰਡਾਰ ਹੁੰਦੇ ਨੇ, ਕੋਈ ਜਿਹੜਾ ਖੋਲ ਲੈਂਦਾ ਉਹੀ ਚੱਲਦਾ ਫਿਰ। ਔਰ ਕਿੰਨਾ ਕਹਿੰਦੇ ਭੰਡਾਰੂ ਨੇ, ਕਿਸੇ ਭੰਡਾਰ ਦਾ ਵੀ ਪਾਲਾ ਪਾਸਾ ਵਾਰ ਨਾ ਪਾਰੂ,
ਜਿਨਕਾ ਆਮਤ ਵਾਰ ਨਾ ਪਾਰੂ,
ਕਿਸੇ ਵੀ ਭੰਡਾਰ ਦਾ ਵਾਰ ਪਾਰ ਨਹੀਂ ਹੈ ਉੱਥੇ, ਤਾਂ ਕਿ ਆ ਗੱਲਾਂ ਕਥੀਆਂ ਨਾ ਜਾਏ। ਤੇ ਖੰਡ ਮੰਡਲ ਵਰਭੰਡ, ਵਰਭੰਡ ਮਾਇਆ, ਜਦੋਂ ਖੰਡ ਮੰਡਲ ਪਰ ਭੰਡ ਚ ਨਿਗਾਹ ਮਾਰਦਾ ਹੈ, ਵਿਵੇਕ ਬੁੱਧੀ ਜਦੋਂ ਨਿਗਾਹ ਮਾਰਦੀ ਹੈ, ਇਹ ਦੇਖਦੀ ਹੈ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਜੇ ਇਹਦੀ ਕਥਨਾ ਕਰਨ ਲੱਗ ਜਾਵੇ ਇਹਦਾ ਹੀ ਅੰਤ ਨਹੀਂ। ਪਰ ਇਹ ਕਥਨ ਕਰਨ ਆਏ ਨਹੀਂ ਅਸੀਂ, ਸਾਡਾ ਵਿਸ਼ਾ ਹੀ ਨਹੀਂ। ਜੇ ਇਹ ਕਥਨ ਕਰਨ ਲੱਗ ਗਏ ਪਬਲਿਕ ਇਹ ਸੁਣਨ ਲੱਗ ਗਈ, ਪਿਛਾ ਰਹਿ ਜੂ ਸੰਸਾਰ ਦੇ ਕਥਨ ਤੋਂ। ਇਸ ਕਰਕੇ ਅਸੀਂ ਪਿੱਛੇ ਹਟੇ ਹਾਂ ਕਿ ਇਸ ਕਥਨ ਦੇ ਵਿੱਚ ਲੱਗ ਕੇ ਅਸਲੀ ਮਸਲਾ ਰਹਿ ਜੂ ਸੰਸਾਰ, ਜਿਹੜੇ ਇਸ ਗਿਆਨ 'ਚ ਲੱਗੇ ਨੇ ਸੰਸਾਰ ਰਹਿ ਜਾਣਗੇ, ਮਾਇਆ ਦੀ ਖੋਜ ਵਾਲੇ ਮਾਇਆ 'ਚ ਰਹਿ ਜਾਣਗੇ। ਵਾਰ ਵਾਰ ਇਹਦਾ ਵੀ ਨਹੀਂ ਹੈ, ਵਾਰ ਵਾਰ ਮਾਇਆ ਦੇ ਗਿਆਨ ਦਾ ਵੀ ਨਹੀਂ ਹੋਣਾ, ਪਾਲਾ ਪਾਸਾ ਇਹਦਾ ਵੀ ਨਹੀਂ ਲੱਭਣਾ। ਆਦਮੀ ਨੇ ਰਹਿਣਾ ਨਹੀਂ, ਇਹਦਾ ਪਾਲਾ ਪਾਸਾ ਮਿਲਣਾ। ਸਮੁੰਦਰ ਤਰਕ ਪਾਰ, ਅੱਜ ਤਾਈਂ ਆਦਮੀ ਨੇ ਸਮੁੰਦਰ ਪਾਰ ਕਰਿਆ ਕਿਸੇ ਨੇ ਤਰਕੇ, ਵੜ ਜਾਓ ਪਤਾ ਨਹੀਂ ਲੱਗਣਾ ਕਿੱਥੇ ਗਿਆ। ਪਾਰ ਕੋਈ ਨਹੀਂ ਜਾ ਸਕਦਾ ਸਮੁੰਦਰ ਤਰਕੇ, ਇਹ ਸਮੁੰਦਰ ਤਰਨ ਵਾਲੀ ਗੱਲ ਹੈ। ਜਦੋਂ ਅਸੀਂ ਆਪਣੀ ਬੁੱਧੀ ਨਾਲ ਖੋਜ ਕਰਦੇ ਹਾਂ ਕਿਸੇ ਚੀਜ਼ ਦੀ, ਮਾਇਆ ਦੀ ਵੀ ਕਿਸੇ ਵਿਸ਼ੇ ਦੀ ਗੱਲ, ਉਹ ਸਮੁੰਦਰ ਆਦਮੀ ਦੇ ਸਮੁੰਦਰ ਤਰਨ ਵਾਲੀ ਉਹ ਗੱਲ ਹੈ। ਇਹ ਪੋਸੀਬਲ ਹੈ ਨਹੀਂ ਕਿ ਆਦਮੀ ਸਮੁੰਦਰ ਆਪਣੀ ਸ਼ਕਤੀ ਨਾਲ ਬਾਹਾਂ ਮਾਰ ਕੇ ਪਾਰ ਹੋ ਜਾਵੇ।
ਜਿਨ ਨਾਲ
ਕੰਮ ਹੋ ਨਹੀਂ ਸਕਦਾ, ਉਹ ਕੰਮ ਦੇ ਵਿੱਚ ਲੱਗਣਾ ਬੇਵਕੂਫੀ, ਜੋ ਕੰਮੇ ਨਹੀਂ ਹੋ ਸਕਦਾ ਉਹਦਾ ਕਰਨ ਦਾ ਕੀ ਫਾਇਦਾ, ਇਹ ਪੋਸੀਬਲ ਹੀ ਨਹੀਂ ਹੈ। ਹਾਂ,
ਜਿਨ ਨਾਲ ਕਾਲ ਪੁਰਖ ਕਹਿ ਧਿਆਇਓ, ਸੋ ਨਾਲ ਕਲੀ ਮੈਂ ਕਬੂ ਨਾ ਆਇਓ।
ਦੇਖੋ ਕੀ ਕਹਿ ਰਹੇ ਨੇ, ਇਹ ਕੌਣ ਲਿਖ ਦੂਗਾ? ਇਹ ਸਾਰਾ ਬ੍ਰਹਮ ਗਿਆਨ ਹੈ, ਗੁਰਬਾਣੀ ਨਾਲ ਮਿਲਦਾ। ਜੋ ਪਰ ਲਾਲ ਨੇ ਕਾਲ ਪੁਰਖ ਦਾ ਧਿਆਨ ਧਰਿਆ ਜੀ ਨੇ,
ਸੋ ਨਾਲ ਕਲੀ ਮੈਂ ਕਬੂ ਨਾ ਆਇਓ,
ਉਹਦੇ ਅੰਦਰ ਕਲਪਨਾ ਪੈਦਾ ਹੀ ਨਹੀਂ ਹੁੰਦੀ, ਕਲਯੁਗ ਚ ਆਉਂਦਾ ਹੀ ਨਹੀਂ। ਉਹ ਹੁਕਮ ਦਾ ਵਿਰੋਧ ਨਹੀਂ ਕਰਦਾ, ਹੁਕਮ ਦਾ ਵਿਰੋਧ ਕਰਨਾ ਕਲੀ ਚ ਆਉਣਾ ਹੁੰਦਾ, ਹੁਕਮ ਦਾ ਵਿਰੋਧ ਨਹੀਂ ਕਰਦਾ, ਹੁਕਮ ਦਾ ਵਿਰੋਧ ਕਿਉਂ ਕਰੂਗਾ? ਹੁਕਮ ਦਾ ਵਿਰੋਧ ਕਦ ਦੂਰ ਹੁੰਦਾ, ਕਿਵੇਂ ਛੱਡਿਆ ਜਾਂਦਾ? ਕਿ ਤੁਸੀਂ ਪਾਣੀ ਨੂੰ ਮਿੱਠਾ ਕਰਕੇ ਮੰਨੋ, ਕਾਲ ਪੁਰਖ ਦੇ ਧਿਆਨ ਦਾ ਮਤਲਬ ਪਾਣੀ ਨੂੰ ਮਿੱਠਾ ਕਰਕੇ ਮੰਨੋ। ਪਾਣਾ ਕੀ ਹੈ? ਜੋ ਵਰਤੇ ਸੋ ਤੇਰਾ ਪਾਣਾ, ਜੋ ਵਰਤ ਰਿਹਾ, ਜੋ ਕਰ ਰਿਹਾ, ਜੋ ਹੋ ਰਿਹਾ, ਠੀਕ ਹੈ। ਔਰ ਹੋਊਗਾ ਹੀ ਇਹ ਕਿਹੜਾ ਸਾਡੇ ਕਹਿ ਤੇ, ਜੇ ਅਸੀਂ ਨਾ ਵੀ ਚੰਗਾ ਸਮਝਾਂਗੇ ਫਿਰ ਕਿਹੜਾ ਹਟ ਜੂ, ਇਹ ਫਿਰ ਕਿਹੜਾ ਫਰਕ ਪੈ ਜੂਗਾ? ਟ੍ਰੇਨ ਨੇ ਲੰਘਣਾ ਜਾਣਾ, ਸੂਰਜ ਨੇ ਚੱਲਣਾ, ਅਸੀਂ ਐਵੇਂ ਸਾਰੇ ਸਮਾਧੀ ਲਾ ਕੇ ਸੂਰਜ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਵੀ ਨਾ ਚੱਲੇ, ਇਹਨੂੰ ਬ੍ਰੇਕਾਂ ਲਾ ਦਈਏ, ਲਾ ਦਾਂਗੇ, ਜਾਂ ਫਿਰ ਜੋਗੀ ਲਾ ਕੇ ਦਿਖਾ ਦੇਣ। ਜੇ ਕਹਿੰਦੇ ਜੋਗੀ ਕੁਛ ਹੋ ਜਾਂਦਾ ਹੈ, ਸਾਡੇ ਕੋਲ ਸ਼ਕਤੀਆਂ ਨੇ, ਤਾਂ ਸੂਰਜ ਨੂੰ ਥੋੜ੍ਹਾ ਜਿਹਾ ਬ੍ਰੇਕ ਲਾ ਕੇ ਕੁਝ ਦਿਨ ਵਧਾ ਘਟਾ ਕੇ ਦੇਖ ਲੈਣੇ, ਇਹਦੀ ਸਪੀਡ ਵਧਾ ਕੇ ਘਟਾ ਕੇ ਕੁਛ ਤਾਂ ਮਾੜਾ ਮੋਟਾ ਤਾਂ ਕਰਕੇ ਦਿਖਾਉਣ। ਸਭ ਝੂਠ ਹੈ, ਕੁਛ ਨਹੀਂ ਹੋ ਸਕਦਾ। ਜਿਨ੍ਹਾਂ ਨੇ ਅਕਾਲ ਪੁਰਖ ਦਾ ਧਿਆਨ ਧਰਿਆ, ਜਿਨ੍ਹਾਂ ਨੇ ਸ਼ਕਤੀ ਪਰਮੇਸ਼ਰ ਦੀ ਅੱਗੇ ਸਿਰ ਨਵਾਇਆ, ਉਹ ਕਾਲ ਫਾਸ ਦੇ ਪਰੇ ਚਲੇ ਗਏ। ਜਿਹੜੇ ਉਹਦੇ ਨਾਲ ਟਕਰਾਉਂਦੇ ਰਹੇ, ਆਪਣੀਆਂ ਰਿੱਧੀਆਂ, ਆਪਣੀਆਂ ਸ਼ਕਤੀਆਂ, ਆਪਣੀਆਂ ਵਿੱਚ ਕਰਾਮਾਤਾਂ, ਇਹਦਾ ਪ੍ਰਚਾਰ ਕਰਦੇ ਰਹੇ, ਉਹ ਨਰਕ ਚਲੇ ਗਏ, ਕੋਈ ਵੀ ਨਹੀਂ ਬਚਿਆ। ਸਰੀਕ ਖੁਦਾ ਬਣਦੇ ਸੀ ਜਿਹੜੇ, ਸਗੋਂ ਉਹ ਸਜ਼ਾ ਦੇ ਹੱਕਦਾਰ ਹੋਏ, ਗੁਆ ਕੇ ਗਏ ਸਭ ਕੁਛ।
ਯਾ ਜਗ ਮੈਂ ਤੇ ਅਤੀ ਸੁਖ ਪਾਵੈਂ, ਭੋਗ ਕਰੈਂ ਬੈਰਨ ਕਹਿ ਘਾਵੈਂ।
ਇਸ ਜਗ ਦੇ ਵਿੱਚ ਜਿਹੜੇ ਲੋਕ ਕਾਲ ਪੁਰਖ ਦਾ ਧਿਆਨ ਧਰਦੇ ਨੇ, ਇਹ ਸੰਸਾਰ 'ਚ ਅੱਤ ਦਾ ਸੁੱਖ ਪ੍ਰਾਪਤ ਕਰਦੇ,
ਅਤੀ ਸੁੱਖ ਪਾਵੈਂ,
ਅਤੀ ਸੁੱਖ। ਰਾਜਾ ਨੂੰ ਵੀ ਜਿਹੜਾ ਸੁੱਖ ਨਹੀਂ ਹੈ, ਉਹ ਸੁੱਖ ਉਹਨਾਂ ਨੂੰ ਹੁੰਦਾ, ਪੀਸ ਆਫ ਮਾਈਂਡ ਹੁੰਦਾ। ਅਤੀ ਸੁੱਖ ਅੱਜ ਦੇ ਪੀਸ ਆਫ ਮਾਈਂਡ ਹੁੰਦਾ, ਪੀਸ ਆਫ ਮਾਈਂਡ ਨਹੀਂ ਮਿਲਦਾ ਕਿਸੇ। ਅਤੀ ਸੁੱਖ ਦਾ ਮਤਲਬ ਪੀਸ ਆਫ ਮਾਈਂਡ ਰਹਿੰਦਾ। ਦੁਨਿਆਵੀ ਸੁੱਖ ਨਹੀਂ ਹੈ ਪੀਸ ਆਫ ਮਾਈਂਡ, ਦੁਨਿਆਵੀ ਸੁੱਖ ਨਾਲ ਦਾ ਕੋਈ ਮਤਲਬ ਨਹੀਂ। ਪੀਸ ਆਫ ਮਾਈਂਡ
ਭੋਗ ਕਰੇ ਬੈਰਨ ਕਹਿ ਘਾਵੇ,
ਭੋਗ ਕਰਾਂ ਅੱਤ ਸੁੱਖ ਭੋਗਦੇ ਨੇ, ਅੱਤ ਸੁੱਖ ਪਹੁੰਚਦੇ ਨੇ ਉਹ।
ਬੈਰਨ ਕਹਿ ਘਾਵੇ,
ਆਪਣੇ ਜਿਹੜੇ ਬੈਰੀ ਨੇ ਬਕਾਰ, ਇਹਨਾਂ 'ਤੇ ਕਾਬੂ ਪਾ ਕੇ ਰੱਖਦੇ, ਬਕਾਰਾਂ 'ਤੇ ਕਾਬੂ ਪਾ ਕੇ ਰੱਖਦੇ।
ਜਬ ਤੋ ਕੋ ਦਿਜ ਕਾਲ ਸਤੈ ਹੈ, ਤਬ ਤੂੰ ਕੋ ਪੁਸਤਕ ਕਰ ਲੈ ਹੈ।
ਉਹ ਕਹਿੰਦੇ ਪੰਡਿਤ ਨੂੰ ਕਹਿ ਰਹੀ ਹੈ ਕੁੜੀ ਵੀ, ਜਿੱਦਣ ਤੈਨੂੰ ਕਾਲ ਆਇਆ, ਤੇਰਾ ਆ ਗਿਆ ਨਾ ਟਾਈਮ, ਤੈਂ ਦੇਖਿਆ ਵੀ ਹੁਣ ਮੈਂ ਮਰ ਜਾਣਾ, ਕਿਹੜੀ ਪੁਸਤਕ ਉਦੋਂ ਫਿਰ ਲਏਗਾ, ਉਹਨੂੰ ਪੜ੍ਹੇਗਾ ਵੀ ਜਿਹਦੇ ਨਾਲ ਕਾਲ ਬਚੇ ਉਹ ਤੋਂ ਬਚਾ ਕਰ, ਕੋਈ ਪੋਥੀ ਹੈ ਤੇਰੇ ਕੋਲ ਜਿਹਦੇ ਬਚਾ ਕਰ ਲੈ,
ਤਬ ਤੂੰ ਕੋ ਪੁਸਤਕ ਕਰ ਲੈ ਹੈ।
ਆਹ ਗੱਲ ਅੱਜ ਨਹੀਂ ਦਲੀਲ ਦਿੱਤੀ ਹੋਈ ਕਿਤੇ, ਦੱਸੋ ਕਿੱਥੇ ਦਿੱਤੀ ਸੀ ਆਹ ਦਲੀਲ ਹੈਗੀ ਅੱਜ? ਕਿਤੇ ਕਿਤੇ ਵੀ ਨਹੀਂ ਹੈ। ਉਸ ਐਂਗਲ ਦੀਆਂ ਗੱਲਾਂ ਹੀ ਨਹੀਂ ਹੈ ਆਦ ਦੇ ਵਿੱਚ, ਕਿਤੇ ਕਿਤੇ ਇਤਿਹਾਸ ਵਿੱਚ ਇਹ ਗੱਲਾਂ ਨਹੀਂ ਹੈ। ਇੱਕ ਬਹਿਸ ਹੈ ਨਵੀਂ ਕਰ ਰਹੇ, ਚਰਚਾ ਕਰ ਰਹੇ ਨੇ, ਨਵੀਂ ਜਾਣ ਕੇ ਛੇੜੀ ਆ ਉਹਨਾਂ ਨੇ ਵੀ ਕਿਹੜੀ ਪੋਥੀ ਲਏਗਾ ਉਦੋਂ ਭਾਈ। ਉਹ ਵੀ
ਭਾਗਵਤ ਪੜ੍ਹੋ ਕਿ ਗੀਤਾ ਕਹਿਓ,
ਭਾਗਵਤ ਗ੍ਰੰਥ ਲਏਗਾ ਹੱਥ 'ਚ ਕਿ ਗੀਤਾ ਲਏਗਾ? ਦੇਖੋ ਨਾ ਕਿਹੜਾ ਸ਼ਕਤੀਸ਼ਾਲੀ ਗ੍ਰੰਥ ਹੋਊ ਜਿਹੜਾ ਉੱਥੋਂ ਬਚਾਊ ਤੈਨੂੰ? ਭਾਗਵਤ ਦੇ ਵਿੱਚ ਤਾਂ ਲਿਖਿਆ ਨਹੀਂ ਹੋਇਆ ਵੀ ਮੈਂ ਬਚਾ ਦੂੰ, ਨਾ ਗੀਤਾ 'ਚ ਲਿਖਿਆ ਹੋਇਆ ਮੈਂ ਬਚਾਊਂ। ਫਿਰ ਤੂੰ ਉਹਨੂੰ ਕਹਿੰਦੇ ਪੜ੍ਹਦਾ ਹੈ ਜੀ, ਤੇਰੇ ਬਚਾਓ ਦਾ ਕਾਰਨ ਹੀ ਨਹੀਂ ਕੋਈ। ਉਹ ਪੜ੍ਹ ਜਿਹੜੀ ਬਚਾਓ ਦਾ ਕਾਰਨ ਕਰਦੀ ਹੈ, ਮਤਲਬ ਇਹ ਹੈ ਗੁਰਬਾਣੀ ਠੇਕਾ ਲੈਂਦੀ ਹੈ ਬਚਾਉਣ ਦਾ, ਉੱਥੋਂ ਉਹ ਠੇਕਾ ਨਹੀਂ ਲੈਂਦੇ ਬਚਾਉਣ ਦਾ। ਉਸ ਵੇਲੇ ਦੱਸ ਕੀ ਕਰੇਗਾ, ਭਾਗਵਤ ਬਚਾ ਲੂ ਤੈਨੂੰ, ਗੀਤਾ ਬਚਾ ਲੂ? ਇਹ ਗੱਲ ਸੰਸਾਰ ਦੇ ਲੋਕਾਂ 'ਚ ਇਹ ਡਿਸਕਸ ਦਾ ਵਿਸ਼ਾ ਹੀ ਨਹੀਂ ਹੋਇਆ। ਜੇ ਇੱਦਣ ਇਹ ਪੁਆਇੰਟ ਡਿਸਕਸ਼ਨ ਆ ਗਿਆ, ਬਹੁਤ ਸਾਰੇ ਲੋਕ ਪਲਟ ਕੇ ਸਿੱਖ ਬਣ ਜਾਣਗੇ, ਫਿਰ ਸਿੱਖੀ ਵੱਲ ਧਿਆਨ ਕਰਨਗੇ। ਨਵਾਂ ਪੁਆਇੰਟ ਹੈ,
ਰਾਮ ਹੈ ਪਕੜ ਕੇ ਸ਼ਿਵ ਕਹਿ ਗਏ ਹੋ,
ਰਾਮ ਨੂੰ ਫੜੇਗਾ, ਰਾਮ ਦਾ ਪੱਲਾ ਫੜੇਗਾ, ਸ਼ਿਵ ਜੀ ਦਾ ਫੜੇਗਾ। ਰਾਮ ਤਾਂ ਰਾਜਾ, ਸ਼ਿਵ ਜੀ ਸਾਧ ਹੈ, ਦੋਹਾਂ ਦਾ ਬੈਰ ਹੈ, ਇੱਕ ਆਊਗਾ ਦੋਹਾਂ ਨੇ ਨਹੀਂ ਆਉਣਾ ਮਦਦ ਤੇ।
ਰਾਮੇ ਪਕੜ ਕੇ ਸ਼ਿਵ ਕਹਿ ਗਏ ਹੋ,
ਇੱਕ ਤਾਂ ਸ਼ਿਵ ਜੀ ਦਾ ਅੱਡਾ, ਰਾਮ ਦਾ ਅੱਡਾ। ਹੁਣ ਉਸ ਵੇਲੇ ਰਾਮ ਨੂੰ ਯਾਦ ਕਰੇਗਾ ਜਾਂ ਸ਼ਿਵ ਜੀ ਨੂੰ ਯਾਦ ਕਰੇਗਾ? ਬਚਾਊ ਕੌਣ ਤੈਨੂੰ?
ਜੇ ਤੁਮ ਪਰਮ ਪੁਰਖ ਠਹਿਰਾਏ ਤੇ ਸਭ ਡੰਡ ਕਾਲ ਕੇ ਘਾਏ,
ਜਿਹੜੇ ਤੂੰ ਪਰਮ ਪੁਰਖ ਮੰਨੀ ਬੈਠਾ ਉਹ ਤਾਂ ਆਪ ਮਰ ਗਏ ਕਾਲ ਦੇ ਡੰਡੇ ਹੇਠ ਨੇ,
ਤੇ ਸਭ ਕਾਲ
ਤੈਨੂੰ ਕੀ ਬਚਾਉਣਗੇ
ਤੇ ਸਭ ਡੰਡ ਕਾਲ ਕੇ ਘਾਏ।
ਉਹ ਰਾਮ ਚੰਦਰ ਤਾਂ ਆਪ ਮਰ ਗਿਆ, ਤੈਨੂੰ ਦੱਸ ਕੀ ਬਚਾਊ? ਰਾਮ ਗਏ
ਰਾਮ ਗਏ
ਡੰਡ ਕਾਲ ਕੇ ਆਏ, ਆ ਗਿਆ ਨਾ
ਕਾਲ ਡੰਡ ਬਿਨ ਬਚਾ ਨਾ ਕੋਈ, ਸ਼ਿਵ ਬਰੰਚ ਬਿਸ਼ਨ ਇੰਦਰ ਨਾ ਸੋਈ,
ਇੰਦਰਨ
ਬਿਸ਼ਨ ਇੰਦਰਨ ਸੋਈ,
ਇੰਦਰਨ ਸੋਈ, ਇੰਦਰ ਜਿਹਨੇ ਰਾਜੇ ਹੋਏ ਨੇ, ਬ੍ਰੰਚ ਹੋਏ ਨੇ, ਬ੍ਰਹਮਾ ਦੇ ਅਵਤਾਰ ਹੋਏ ਨੇ, ਸ਼ਿਵ
ਸ਼ਿਵ ਡੰਡ ਬਿਨ ਬਚਾ ਨਾ ਕੋਈ,
ਸ਼ਿਵ ਉਹਦੇ ਅਵਤਾਰ ਹੋਏ ਨੇ, ਵਿਸ਼ਨੂੰ ਦੇ ਅਵਤਾਰ ਜਿੰਨੇ ਵੀ ਹੋਏ ਨੇ, ਕੋਈ ਕਾਲ ਦੇ ਡੰਡੇ ਤੋਂ ਬਚਿਆ ਅੱਜ ਤੱਕ? ਦੱਸ ਕਾਲ ਦੇ ਡੰਡ ਤੋਂ ਬਿਨਾਂ, ਕਿਉਂਕਿ ਅਵਤਾਰ ਮੰਨੀ ਬੈਠੇ ਨੇ, ਵਿਸ਼ਨੂੰ ਦੇ ਅਵਤਾਰ ਵੀ, ਸ਼ਿਵ ਦੇ ਅਵਤਾਰ ਵੀ ਮੰਨੀ ਬੈਠੇ, ਬ੍ਰਹਮਾ ਦੇ ਅਵਤਾਰ ਉਪ ਅਵਤਾਰ ਵੀ ਮੰਨੀ ਬੈਠੇ ਨੇ, ਪਿੱਛੇ ਪੜਿਆ ਹੈ ਨਾ ਆਪਾਂ, ਆਹ ਹੁਣ ਗਾਹਾਂ ਲਿਆ ਕੇ ਬਹਿਸ ਕਰਤੀ, ਪਿੱਛੇ ਦੱਸੇ ਹੋਏ ਨੇ ਨਾ, ਬ੍ਰਹਮਾ ਦੇ ਉਪ ਅਵਤਾਰ ਨੇ, ਰੁਦਰ ਦੇ ਵੀ ਅਵਤਾਰ ਨੇ, ਸ਼ਿਵ ਦੇ ਵੀ ਅਵਤਾਰ ਨੇ, ਤੇ ਵਿਸ਼ਨੂੰ ਦੇ ਵੀ ਅਵਤਾਰ ਨੇ। ਅਵਤਾਰ ਜਦ ਹੁੰਦਾ, ਜਾਂ ਪਹਿਲਾ ਨਾ ਰਹੇ ਤਾਂ ਦੂਆ ਹੁੰਦਾ। ਇਹ ਜਿਹੜੇ ਪਿੱਛੇ ਉਹਨਾਂ ਦੇ ਹਿਸਟਰੀ ਹੈ, ਅਵਤਾਰ ਦਿੱਤੇ ਨੇ, ਉਸੇ ਦੀ ਦਲੀਲ ਦਿੱਤੀ ਹੈ ਹੁਣ।
ਜੈਸੀ ਜੂਣ ਇੱਕ ਦੈਂਤ ਪਖਾਨੀਅਤ, ਤਿਉਂ ਇੱਕ ਜੂਣ ਦੇਵਤਾ ਜਨੀਅਤ।
ਜੈਸੀ ਇੱਕ ਰਾਕਸ਼ਸ ਦੀ ਜੂਨ ਹੈ, ਉਹ ਜੋ ਇੱਕ ਦੇਵਤੇ ਦੀ ਜੂਨ ਹੈ। ਜੂਨ ਤਾਂ ਇੱਕੋ ਹੀ ਆ, ਉਹ ਵੀ ਆਦਮੀ, ਉਹ ਵੀ ਆਦਮੀ ਹੈ, ਉਹ ਵੀ ਉਹੀ ਪਾਣੀ ਪੀਂਦਾ, ਉਹ ਵੀ ਉਹੀ ਤੱਤਾਂ ਦਾ ਬਣਿਆ, ਉਹ ਵੀ ਉਹੀ ਤੱਤਾਂ ਦਾ ਬਣਿਆ, ਉਹ ਵੀ ਉੱਥੇ ਹੀ ਸਾਹ ਲੈਂਦਾ, ਉੱਥੇ ਹੀ ਉਹ ਸਾਹ ਲੈਂਦਾ, ਅਤੇ ਉਹਨੂੰ ਰਾਕਸ਼ਸ ਕਹਿੰਦਾ। ਸ਼ਾਇਦ ਉਹਨੂੰ ਰਾਕਸ਼ਸ 'ਤੇ ਵੀ ਭੈੜਾ ਬੰਦਾ ਹੋਵੇ, ਇਹ ਤਾਂ ਵਿਚਾਰਾਂ ਦਾ ਫਰਕ ਹੈ, ਵਿਚਾਰ ਨਹੀਂ ਮਿਲਦੇ ਇੱਕ ਦੂਏ ਦੇ।
ਜੈਸੇ ਹਿੰਦੂਆਂ ਨੂੰ ਤੁਰਕਾਨਾ, ਸਭਿਨ ਸੀਸ ਕਾਲ ਜਰਵਾਣਾ।
ਜੈਸਾ ਹਿੰਦੂ ਹੈ ਐਸਾ ਹੀ ਮੁਸਲਮਾਨ ਹੈ, ਕੋਈ ਫਰਕ ਨਹੀਂ। ਹੁਣ ਮੁਸਲਮਾਨ ਪੰਡਿਤ ਨੂੰ ਤਾਂ ਇਹ ਗੱਲ ਮਨਜ਼ੂਰ ਨਹੀਂ, ਜੇ ਪੰਡਿਤ ਨੂੰ ਮੁਸਲਮਾਨ ਦੇ ਬਰਾਬਰ ਖੜਾ ਕਰ ਦਈਏ ਜਿਹੜਾ ਗ੍ਰੰਥ ਕਰਦਾ ਵੀ ਪੰਡਿਤ ਨਹੀਂ ਉਹਨੂੰ ਬਰਦਾਸ਼ਤ ਕਰਦਾ, ਪੰਡਿਤ ਨੂੰ ਉਹ ਗ੍ਰੰਥ ਬਰਦਾਸ਼ਤ ਹੈਗਾ ਜਿਹੜਾ ਕਹਿੰਦਾ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਹਿੰਦੂਆਂ ਨਾਲ ਤਰਕੂ ਕਰਨ ਵਾਲੇ ਨਹੀਂ ਉਹਨੂੰ ਮਨਜ਼ੂਰ ਹੈਗਾ, ਇਹ ਤਾਂ ਹਿੰਦੂ ਥੱਲੇ ਆ ਗਿਆ, ਹਿੰਦੂਆਂ ਨਾਲ ਤਰਕੂ ਕਰਨ ਵਾਲੀ ਗੱਲ ਨਹੀਂ ਮਨਜ਼ੂਰ ਹੋਈ। ਉਹ ਕਹਿੰਦੇ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੋਈ ਮੁਸਲਮਾਨ ਹੋਈ, ਤੇ ਉਹ ਜਵਾਬ ਕੀ ਹੈ, ਸ਼ੁਭ ਹਮਲਾ ਵਾਜੋ ਦੋਵੇਂ ਰੋਈ, ਬਾਬਾ ਆਖੇ ਹਾਜੀ ਹਾਂ ਸ਼ੁਭ ਹਮਲਾ ਵਾਜੋ, ਇਹ ਕਿੱਥੇ ਕਿਹਾ ਗੁਰਬਾਣੀ 'ਚ, ਨਾ ਦਸਵੀਂ 'ਚ ਕਿਹਾ ਨਾ ਅੱਜ ਕਿਹਾ, ਆਹ ਜਿਹੜੀ ਗੱਲ ਕਹੀ ਹੈ ਸਰੀਰ ਦੇ ਲੈਵਲ 'ਤੇ ਕਹੀ ਹੋਈ ਗੱਲ
ਹੈ, ਇਹ ਭਾਈ ਗੁਰਦਾਸ ਦੀ ਵਾਰ ਹੈ,
ਉਹ ਭਾਈ ਗੁਰਦਾਸ ਦੀ ਵਾਰ, ਇਹ ਤਾਂ ਸਰੀਰ ਦੇ ਲੈਵਲ 'ਤੇ ਕਹੀ ਹੋਈ ਹੈ, ਵੀ ਸਰੀਰ ਉਹਨਾਂ ਹੀ ਤੱਤਾਂ ਦਾ ਮੁਸਲਮਾਨ ਦਾ, ਉਹਨਾਂ ਹੀ ਤੱਤਾਂ ਦਾ ਹਿੰਦੂ ਦਾ, ਪੰਡਿਤ ਦਾ, ਪੰਡਿਤ ਦਾ ਸਰੀਰ ਜਿਹੜਾ ਹੈਗਾ, ਪੰਡਿਤ ਦਾ ਸਰੀਰ ਸ਼ੁੱਧ ਕਿਉਂ ਹੈ, ਮੁਸਲਮਾਨ ਦਾ ਸਰੀਰ ਅਸ਼ੁੱਧ ਕਿਉਂ ਹੈ, ਉਹੀ ਤੱਤ ਲੱਗੇ ਹੋਏ, ਇਹ ਮਾਇਆ ਦੇ ਲੈਵਲ ਤੇ ਗੱਲ,
ਜਿਹੜਾ ਅੰਨਾ ਗਾਣਾ ਕਿਹਾ ਉਹ ਜੋਤ ਦੇ ਲੈਵਲ ਤੇ,
ਅੰਨਾ ਗਾਣਾ ਜਿਹੜਾ ਕਿਹਾ ਉਹ ਕਿਹਾ ਗਿਆਨ ਦੇ ਲੈਵਲ ਤੇ, ਉਹਨਾਂ ਦੀ ਮਨੌਤ ਦੇ ਲੈਵਲ ਤੇ, ਉਹ ਮੂਰਤੀ ਪੂਜਦਾ ਪੂਜਦਾ ਨਹੀਂ, ਜਿਹੜਾ ਆਦਮੀ ਚੇਤਨ ਨੂੰ ਜੜ ਮੰਨੀ ਬੈਠਾ ਉਹਨਾਂ ਹੀ ਹੈ, ਹੋਰ ਕੀ ਹੈ, ਮੁਸਲਮਾਨ ਤਾਂ ਮੂਰਤੀ ਪੂਜਦਾ
ਨਹੀਂ,
ਉਹ ਕਮ ਸੇ ਕਮ ਚੇਤਨ ਨਾਲ ਜੜ ਦੋ ਤਾਂ ਹੈ ਸਰੀਰ 'ਚ, ਜੇ ਦੇਹ ਵੀ ਹੈ, ਜ਼ਿਆਦਾ ਚੇਤਨ ਜੇ ਜਿਉਂਦਾ ਹੋਊ, ਜ਼ਿਆਦਾ ਚੇਤਨ ਦੋਏ ਨੇ ਉਹ 'ਚ, ਤਨ ਵਿੱਚੋਂ ਹੀ ਮਨ ਖੋਜਣਾ ਸੀ, ਉੱਥੇ ਤਾਂ ਤਨ ਦੇ ਵਿੱਚ ਮਨ ਹੈ ਉਹ ਨਹੀਂ,
ਮੂਰਤੀ 'ਚ,
ਮੂਰਤੀ ਵਿੱਚ ਤਨ ਵੀ ਹੈ ਨਹੀਂ, ਉਹ ਤਨ ਵੀ ਹੈ ਨਹੀਂ, ਉੱਥੇ ਪਾਣੀ ਹੈ, ਉੱਥੇ ਖੂਨ ਹੈ, ਖਾਂਦੀ ਹੈ, ਹਜਮ ਹੁੰਦਾ ਕੁਛ, ਉੱਥੇ ਤਾਂ ਕੁਛ ਵੀ ਨਹੀਂ ਹੈ, ਤੇ ਜਿਹੜਾ ਇਸ ਲੈਵਲ 'ਤੇ ਜਾ ਕੇ ਉਹਨੂੰ ਮਤਲਬ ਹੈ ਕਹੇ ਵੀ ਇਹਦੇ 'ਚ ਇਹਦੀ ਪੂਜਾ ਕਰਨੀ ਚਾਹੀਦੀ ਹੈ, ਇਹ 'ਚ ਸ਼ਕਤੀ ਹੈ, ਇਹਨੂੰ ਜਿਹੜਾ ਨਹੀਂ ਮੰਨੂਗਾ ਕੁਛ ਇਹਦੇ ਖਿਲਾਫ਼ ਕਟੂ ਬਚਨ ਕਹੂਗਾ, ਨਰਕੇ ਚਲੇ ਜਾਊ, ਉਹ ਕੌਣ ਹੈ ਫਿਰ, ਅੰਨਾ ਹੀ ਆ ਉਹ, ਖੁਦ ਅੰਨਾ ਆ ਲੋਕਾਂ ਨੂੰ ਅੰਨੇ ਕਰਨਾ ਚਾਹੁੰਦਾ, ਕਰ ਰਿਹਾ, ਇਸ ਕਰਕੇ ਕਹਿੰਦਾ ਕੋਈ ਮੁਗਲ ਨਾ ਹੋਆ ਅੰਧਾ, ਤੇਰੇ ਆਖੇ ਲੱਗ ਕੇ ਕਿਸੇ ਮੁਗਲ ਨੇ ਪੂਰਤੀ ਪੂਜਾ ਸ਼ੁਰੂ ਕੀਤੀ, ਕਿਸੇ ਨੇ ਤੇਰੀ ਗੱਲ ਨਹੀਂ ਮੰਨੀ, ਜਿਹੜਾ ਮੰਨ ਲੈਂਦਾ ਨਾ ਹੋ ਜਾਂਦਾ
ਹਿੰਦੂ, ਹੋ ਜਾਂਦਾ
ਹਿੰਦੂ, ਬਣ ਜਾਂਦਾ ਫਿਰ,
ਇੱਕ ਵੀ ਮੁਗਲ ਨਹੀਂ ਹੋਇਆ,
ਇੱਕ ਵੀ ਮੁਗਲ ਅੱਜ ਥਈ, ਦੱਸੋ ਜਿਹੜੇ ਬੰਦੇ ਨੇ ਮੂਰਤੀ ਪੂਜਾ ਗ੍ਰਹਿਣ ਕੀਤੀ ਹੋਵੇ, ਗੁਰਮਤ ਗ੍ਰਹਿਣ ਕੀਤੀ ਸਾਬਤ ਹੁੰਦਾ, ਕਿਉਂ ਗੁਰਮਤ ਨੇ ਦੂਜੀ ਵੀ ਆ ਖੋਲ੍ਹੀ ਉਹਦੀ, ਇੱਕ ਤਾਂ ਉਹਦੇ ਕੋਲ ਸੀ, ਇੱਕ ਹੋਰ ਖੋਲ੍ਹਤੀ, ਅਤੇ ਜਿਹਦੇ ਕੋਲ ਇੱਕ ਅੱਖ ਹੋਵੇ ਦੂਜੀ ਤਾਂ ਚਾਹੁੰਦਾ ਹੀ ਹੈ ਮਿਲ ਜਾਵੇ ਮੈਨੂੰ, ਉਹਨੂੰ ਕੀ ਮਾੜੀ ਹੈ ਬਾਈ, ਉਹ ਕਹਿੰਦੇ ਤੈਨੂੰ ਦੋ ਲੈਣ, ਉਹ ਕਹਿੰਦਾ ਇੱਕੋ ਮਿਲ ਜਾਵੇ ਉਹ ਤਾਂ ਭਾਜੇ, ਦੋ ਮਿਲਦੇ ਹੋਣ ਹੋਰ ਕੀ ਚਾਹੀਦਾ, ਜਿਹਨੂੰ ਦੋ ਮਿਲਦੇ ਹੋਣ ਹੋਰ ਕੀ ਚਾਹੀਦਾ,
ਜੈਸੇ ਹਿੰਦੂਆਂ ਨੂੰ ਤੁਰਕਾਨਾ ਸਾਬਨ ਸੀਸ ਕਾਲ ਜਰਵਾਣਾ,
ਇਹ ਠੀਕ ਹੈ, ਜਿਵੇਂ ਹਿੰਦੂ ਨੇ ਉਵੇਂ ਮੁਸਲਮਾਨ ਨੇ, ਕਾਲ ਦਾ ਡੰਡਾ ਸਾਰਿਆਂ ਦੇ ਉੱਤੇ ਹੈ, ਮੁਸਲਮਾਨਾਂ ਦੇ ਵੀ ਹੈ, ਹਿੰਦੂਆਂ ਦੇ ਵੀ ਹੈ, ਕਾਲ ਦਾ ਜਿਹੜਾ ਡੰਡਾ ਹੈ ਜਰਵਾਣਾ, ਕਾਲ ਸ਼ਕਤੀ ਸ਼ਕਤੀ ਜਰਵਾਣਾ, ਕਾਲ ਸਾਰਿਆਂ ਦੇ ਉੱਤੇ ਹਾਵੀ ਹੈ,
ਕਬੂ ਦੈਂਤ ਦੇਵ ਤਨ ਮਾਰਾ, ਕਬੂ ਦੈਂਤਨ ਦੇਵ ਸੰਘਾਰਾ,
ਉੱਥੇ ਉੱਥੇ ਦੇਖਿਆ ਹੀ ਹੈ, ਕਦੇ ਕਹਿੰਦੇ ਦੈਂਤ ਦੇਵਤਿਆਂ ਨੂੰ ਜਿੱਤ ਲੈਂਦੇ ਨੇ, ਕਦੇ ਦੇਵਤੇ ਦੈਂਤਾਂ ਨੂੰ ਭਜਾ ਲੈਂਦੇ ਨੇ, ਮਾਰ ਲੈਂਦੇ ਨੇ, ਇਹ ਤਾਂ ਚੱਲਦਾ ਰਹਿੰਦਾ ਇੱਥੇ ਤਾਂ ਸੰਸਾਰ 'ਚ,
ਦੇਵ ਦੈਂਤ ਜਿਹਨ ਦੋ ਸੰਘਾਰਾ, ਵਾਹੇ ਪੁਰਖ ਪ੍ਰਤਪਾਲ ਹਮਾਰਾ,
ਜਿਹਨੇ ਦੇਵਤਿਆਂ ਦੈਂਤ ਦੋ ਸੰਘਾਰਤੇ ਉਹਨੂੰ ਅਸੀਂ ਮੰਨਦੇ ਹਾਂ,
ਵਾਹੇ ਪੁਰਖ ਪ੍ਰਤਪਾਲ ਹਮਾਰਾ,
ਉਹ ਪ੍ਰਤਪਾਲਕ ਪੁਰਖ ਹੈ ਸਾਡਾ, ਇਹ ਦੋਏ ਦੈਨ ਦੇਵਤਿਆਂ ਨੂੰ ਮਾਰਨ ਦੀ ਗੱਲ ਆ ਚ ਕਿਤੇ ਨਹੀਂ ਆਈ ਹੋਈ, ਇਹ ਪ੍ਰਸੰਗੇ ਨਹੀਂ ਆਇਆ ਹੋਇਆ ਆਦ ਦੇ ਵਿੱਚ, ਕਿਤੇ ਇਹ ਕਿਤੇ ਪ੍ਰਸੰਗੇ ਨਹੀਂ ਹੈ ਆਦ ਦੇ ਵਿੱਚ, ਇਹਨਾਂ ਨੂੰ ਕੀ ਪਤਾ ਵੀ ਇਹ ਕਿੱਥੇ ਕੀ ਗੱਲ ਹੈ, ਆਹ ਜਿਹੜਾ ਚੈਪਟਰ ਇਕੱਲਾ ਹੀ ਸਾਰੇ ਫਿਰ ਇਹਦੇ ਵਿੱਚ ਸਾਰੀ ਉਹ ਸਮਝ